ਸਤਨਾਮ ਵਾਹਿਗੁਰੂ ਸਾਹਿਬ ਜੀ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਅਰ ਸ੍ਰੀ ਹਰਗੋਬਿੰਦ ਸ੍ਰੀ ਹਰਿ ਰਾਇ ਹਰਿ ਕ੍ਰਿਸ਼ਨ ਗੁਰ ਤੇਗ ਬਹਾਦੁਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਕਾਰ ਤਿੰਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਇੱਕ ਓਂਕਾਰ ਸਤਿਗੁਰੂ ਤੇਹ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕੰਧ ਉਚਾਏ ਮੈਂ ਕਹਿ ਬਾਲਾ ਆਪਣ ਘਰ ਆਨੇ ਤਤਕਾਲਾ। ਕੰਧ ਉਚਾਏ ਮੈਂ ਕਹਿ ਬਾਲਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ 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 ਗਰੀਬ ਨਵਾਜ ਪਾਤਸ਼ਾਹ ਦੀਨ ਦੁਨੀਆ ਦੇ ਵਾਲੀ ਚੌਰ ਛੱਤਰ ਤਖਤ ਦੇ ਮਾਲਕ ਗੁਰਤਾ ਦੇ ਤਖਤ ਸਵਾਏ ਮਾਨ ਸਮੁੱਚੀ ਮਾਨਵਤਾ ਦੇ ਰਹਿਬਰ ਬਖਸ਼ਣਹਾਰ ਬਖਸ਼ਿੰਦ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਜੁੜ ਮਿਲ ਕਰਕੇ ਸ਼ਾਮਾਂ ਦੇ ਦੀਵਾਨ ਦੀ ਹਾਜ਼ਰੀ ਭਰਦਿਆਂ ਹੋਇਆਂ ਵਡਭਾਗੀ ਸਤਸੰਗੀ ਜਨਾਂ ਨੇ ਸੋਹਰਾ ਰਹਿਰਾ ਸਾਹਿਬ ਜੀ ਦੀ ਬਾਣੀ ਦੇ ਪਾਠ ਉਪਰੰਤ ਭਾਈ ਹਰਦੀਪ ਸਿੰਘ ਜੀ ਖੰਡੂਰ ਸਾਹਿਬ ਵਾਲਿਆਂ ਦੇ ਪਾਸੋਂ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕਰਕੇ ਸਤਸੰਗ ਦੀਆਂ ਘੜੀਆਂ ਮਾਣਦਿਆਂ ਹੋਇਆਂ ਵਾਹਿਗੁਰੂ ਜੀ ਦੇ ਚਰਨਾਂ 'ਚ ਬੈਠ ਕਰ ਹਾਜ਼ਰੀ ਲਵਾਈ ਹੈ। ਚੱਲ ਰਹੀ ਗੁਰੂ ਇਤਿਹਾਸ ਦੀ ਲੜੀਵਾਰ ਕਥਾ ਦਾ ਸਮਾਂ ਗਰੀਬ ਨਵਾਜ ਪਾਤਸ਼ਾਹ ਜੀ ਦੀ ਰਹਿਮਤ ਨਾਲ ਪ੍ਰਾਪਤ ਹੋਇਆ। ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਬੇਬੇ ਨਾਨਕੀ ਜੀ ਦੇ ਘਰ ਆਏ, ਜੋ ਬੇਬੇ ਨਾਨਕੀ ਜੀ ਦੇ ਪਤੀ ਜੈ ਰਾਮ ਜੀ ਬਹੁਤ ਸਾਰੇ ਚੁਗਲਾਂ ਦੇ ਕਹਿਣ ਦੇ ਉੱਤੇ ਇਹਨਾਂ ਦਾ ਮਨ ਜੋ ਬੜਾ ਚਿੰਤਾ ਦੀ ਨਦੀ 'ਚ ਵਹਿ ਰਿਹਾ ਸੀ, ਚੁਗਲ ਆ ਕੇ ਕਹਿ ਰਹੇ ਸਨ ਕਿ ਜੋ ਮੋਦੀ ਜੀ ਨੇ ਤੁਹਾਡਾ ਭਾਰੀ ਘਾਟਾ ਤੁਹਾਡੇ ਤਾਈਂ ਪਾ ਜਾਵਣਗੇ, ਦਿਨ ਰਾਤ ਧਨ ਖੋਈ ਜਾਂਦੇ ਆ ਨਵਾਬ ਦੌਲਤ ਖਾਂ ਦਾ, ਜਦ ਇਹਨਾਂ ਨੂੰ ਘਾਟਾ ਪੈ ਗਿਆ ਤਾਂ ਭੱਜ ਜਾਣਗੇ। ਜੈ ਰਾਮ ਜੀ ਤੁਸੀਂ ਫੜੇ ਜਾਓਗੇ, ਸਾਰਾ ਧਨ ਤੁਹਾਡੇ ਕੋਲੋਂ ਲਏਗਾ ਨਵਾਬ ਦੌਲਤ ਖਾਂ। ਸਮਰੱਥ ਸਤਿਗੁਰੂ ਜੀ ਨੇ ਜਾਣ ਲਿਆ ਕਿ ਦਿਨ ਰਾਤ ਚਿੰਤਾ ਦੀ ਨਦੀ 'ਚ ਵਹਿ ਰਹੇ ਜੈ ਰਾਮ ਜੀ, ਤਾਂ ਗੁਰਦੇਵ ਬੇਬੇ ਨਾਨਕੀ ਦੇ ਘਰ ਜਾ ਕੇ ਕਹਿਣ ਲੱਗੇ, ਜੀਜਾ ਜੀਜਾ ਜੈ ਰਾਮ ਜੀ, ਸਾਡਾ ਮਨ ਮੰਨਦਾ ਹੈ ਕਿ ਬੜਾ ਲੰਬਾ ਸਮਾਂ ਹੋ ਗਿਆ, ਹਿਸਾਬ ਕਿਤਾਬ ਕਰ ਲੈਣਾ ਚਾਹੀਦਾ ਹੈ। ਨਵਾਬ ਦੌਲਤ ਖਾਨ ਦੇ ਨਾਲ ਬੜਾ ਉਤਸ਼ਾਹਿਤ ਹੋਇਆ। ਜੈ ਰਾਮ ਜੀ ਬੜੇ ਚਾਓ ਨਾਲ ਪੁਸ਼ਾਕ ਸੋਹਣੀ ਪਹਿਨ ਕੇ ਨਵਾਬ ਦੇ ਪਾਸ ਪੁੱਜਾ ਅਤੇ ਨਵਾਬ ਕਹਿਣ ਲੱਗਿਆ ਵੀ ਮੈਨੂੰ ਵੀ ਬੜਾ ਫਿਕਰ ਹੈ, ਬੜੇ ਮੇਰੇ ਪਾਸ ਆ ਕਰਕੇ ਲੋਕ ਕਹਿੰਦੇ ਨੇ ਬੜਾ ਧਨ ਖੋਈ ਜਾਂਦਾ ਹੈ, ਤੁਹਾਡਾ ਮੋਦੀ ਲੁਟਾ ਕਰਕੇ ਕਾਟਾ ਪਾ ਕੇ ਭੱਜ ਜਾਏਗਾ। ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਬੁਲਾਇਆ ਗਿਆ। ਜਾਦੋ ਰਾਈ ਨਾਮ ਦਾ ਮੁਨਸ਼ੀ ਹੈ, ਉਹਨੂੰ ਨਵਾਬ ਨੇ ਹੁਕਮ ਕੀਤਾ ਅਤੇ ਨਵਾਬ ਨੇ ਵੀ ਕਿਹਾ ਵੀ ਮੈਨੂੰ ਰੋਜ਼ ਆ ਕੇ ਤੁਸੀਂ ਸ਼ਿਕਾਇਤਾਂ ਲਾਉਂਦੇ ਸੀ ਵੀ ਵਿਅਰਥਾ ਧਨ ਗਵਾਈ ਜਾ ਰਿਹਾ ਹੈ, ਲੋਕਾਂ ਨੂੰ ਵੰਡੀ ਜਾਂਦਾ ਹੈ, ਫਕੀਰਾਂ ਨੂੰ, ਮੰਗਤਿਆਂ ਨੂੰ। ਹੁਣ ਚੰਗੀ ਤਰ੍ਹਾਂ ਹਿਸਾਬ ਕਿਤਾਬ ਕਰ ਲਓ। 5 ਦਿਨਾਂ ਤੀਕਰ ਲੇਖਾ ਜੋਖਾ ਹੁੰਦਾ ਰਿਹਾ ਅਤੇ ਬੜੀ ਟੇਢੀ ਮੱਤ ਵਾਲਾ ਸੀ, ਅਡਾਉਣੀਆਂ ਉਡਾ ਰਿਹਾ ਸੀ ਵਾਰੀ ਵਾਰੀ ਮੁਨਸ਼ੀ ਕਿ ਮੈਨੂੰ ਇਹਨਾਂ ਨੇ ਵੱਢੀ ਨਹੀਂ ਦਿੱਤੀ ਅਤੇ ਮੈਂ ਹੁਣ ਮੌਕਾ ਮੇਰੇ ਹੱਥ 'ਚ ਆਇਆ, ਇਹਨਾਂ ਨੂੰ ਘਾਟੇ 'ਚ ਰੱਖਾਂਗਾ। ਸਮਰੱਥ ਸਤਿਗੁਰੂ ਜੀ ਦਾ ਜਦੋਂ ਹਿਸਾਬ 5ਵੇਂ ਦਿਨ ਜਾ ਕਰਕੇ ਨਿਬੜਿਆ ਅਤੇ 321 ਰੁਪਈਏ ਵਾਧਾ ਨਿਕਲਿਆ ਮਹਾਰਾਜ ਜੀ ਦਾ। ਪਹਿਲੀ ਵਾਰੀ ਹੋਇਆ ਸੀ ਉਦੋਂ 135 ਰੁਪਏ ਵਾਧਾ ਨਿਕਲਿਆ, ਹੁਣ 321 ਰੁਪਈਏ ਵਾਧਾ ਨਿਕਲਿਆ ਹੈ। ਅੱਜ ਦੇ ਹਿਸਾਬ ਦੇ ਨਾਲ 1,00,000,000,000 ਰੁਪਇਆ ਬਣ ਜਾਂਦਾ ਹੈ। 321 ਰੁਪਿਆਂ ਦੀ ਖਬਰ ਜੈਰਾਮ ਜੀ ਨੂੰ ਮਿਲੀ, ਬੜੀ ਖੁਸ਼ੀ ਖੁਸ਼ੀ ਉਹ ਆਏ ਨੇ ਨਵਾਬ ਦੌਲਤ ਖਾਨ ਦੇ ਕੋਲ ਕਿ ਨਵਾਬ ਜੀ ਹਿਸਾਬ ਕਿਤਾਬ ਹੋ ਗਿਆ ਹੈ ਤੁਹਾਡੇ ਮੋਦੀ ਜੀ ਦਾ, ਕਿਹਦਾ ਹਿਸਾਬ ਕਿਤਾਬ, ਕਿਹਦੇ ਵੱਲ ਵਾਧਾ ਘਾਟਾ ਨਿਕਲਿਆ ਹੈ। ਤਾਂ ਜੈਰਾਮ ਜੀ ਕਹਿੰਦੇ ਤੁਹਾਡੇ ਮੁਨਸ਼ੀ ਨੂੰ ਬੁਲਾ ਕੇ ਪੁੱਛ ਲਓ, ਸਾਰੀ ਖਬਰ ਉਹਨੂੰ ਪਤਾ ਹੋਵੇਗੀ। ਜਦ ਮੁਨਸ਼ੀ ਜਿਹੜਾ ਹੈ ਬੁਲਾਇਆ, ਜਾਦੋ ਰਾਈ ਉਸਦਾ ਨਾਮ ਹੈ ਮੁਨਸ਼ੀ ਦਾ, ਸਤਿਗੁਰੂ ਮਹਾਰਾਜ ਜੀ ਨਾਲ ਈਰਖਾ ਕਰਦਾ ਸੀ ਅਤੇ ਮਾਨੋ ਜਦੋਂ ਬੁਲਾ ਲਿਆ ਨਵਾਬ ਦੌਲਤ ਖਾਨ ਨੇ ਅਤੇ ਉਹਦੇ ਮਨ ਨੂੰ ਦਿਲ ਹਿਰਦੇ ਦੇ ਅੰਦਰ ਪੀੜ ਉੱਠ ਰਹੀ ਹੈ, ਦਰਦ ਹੋ ਰਿਹਾ ਹੈ। ਜਦੋਂ ਨਵਾਬ ਪੁੱਛਦਾ ਹੈ ਲੱਜਿਆ ਦੇ ਨਾਲ, ਉਹਦਾ ਮੂੰਹ ਨੀਵੀਂ ਪਾਈ ਹੈ, ਗਰਦਨ ਨੀਵੀਂ ਹੋਈ ਹੈ, ਮੁੱਖ ਸਾਹਮਣੇ ਨਹੀਂ ਕਰਦਾ ਅਤੇ ਕਹਿ ਰਿਹਾ ਜੀ ਦਿਨ ਰਾਤ ਹੀ ਤਾਂ ਵੇਖਦੇ ਸੀ ਇੰਨਾ ਧਨ ਗਵਾਈ ਜਾਂਦਾ ਸੀ, ਸਾਨੂੰ ਤਾਂ ਇਹ ਸੀ ਵੀ ਘਾਟਾ ਪਊਗਾ, ਪਰ ਪਤਾ ਨਹੀਂ ਇਹ ਕੀ ਖੇਡ ਵਰਤਦੀ ਹੈ, ਜਦੋਂ ਹਿਸਾਬ ਕਰਦੇ ਹਾਂ ਤਾਂ ਉਹਨਾਂ ਦਾ ਵਾਧਾ ਨਿਕਲਦਾ ਹੈ। ਮਨੋਂ ਮੁੱਖ ਤੋਂ ਬੋਲ ਨਹੀਂ ਸੀ ਸਕਦਾ, ਪੀੜ ਮਹਿਸੂਸ ਹੁੰਦੀ ਸੀ, ਛਾਤੀ ਜਲ ਰਹੀ ਸੀ ਉਹਦੀ ਈਰਖਾ ਦੇ ਨਾਲ, ਜਿਵੇਂ ਦੁਸ਼ਮਣ ਦੀ ਜਲਦੀ ਹੈ। ਜਦੋਂ ਪੁੱਛਿਆ ਨਵਾਬ ਨੇ ਤਾਂ ਕਹਿੰਦਾ 321 ਰੁਪਈਏ ਵਾਧਾ ਨਿਕਲਿਆ ਹੈ। ਤਾਂ ਖਜ਼ਾਨਚੀ ਬੁਲਾਇਆ ਭਵਾਨੀ ਦਾਸ, ਉਹਦੇ ਤਾਈਂ ਨਵਾਬ ਕਹਿਣ ਲੱਗਿਆ ਵੀ ਜਾਓ ਜਿਹੜਾ ਵਾਧਾ ਨਿਕਲਿਆ ਹੈ ਇਹਨਾਂ ਦਾ ਲਿਆ ਕੇ ਦਿਓ ਅਤੇ 3,000 ਰੁਪਈਆ ਵੱਧ ਦੇ ਦਿਓ ਹੋਰ। ਮੋਦੀ ਜਿਹੜਾ ਗਰੀਬਾਂ ਨੂੰ ਵੰਡ ਰਿਹਾ ਹੈ ਦਿਨ ਰਾਤ, ਅਤੇ ਉਹਨਾਂ ਦੇ ਵੰਡਣ ਕਰਕੇ ਉਹਦੇ ਅੰਦਰ ਬਰਕਤ ਵਰਤਦੀ ਹੈ। ਜੈਰਾਮ ਜੀ ਨੇ ਵੀ ਕਿਹਾ ਨਵਾਬ ਜੀ ਜਿਹੜੇ ਲੋਕ ਝੂਠੇ ਅਤੇ ਫਰੇਬੀ ਹੁੰਦੇ ਨੇ, ਧਨ ਇਕੱਠਾ ਕਰਦੇ ਆ, ਸੰਚਦੇ ਆ, ਪਰ ਤੁਹਾਡੇ ਮੋਦੀ ਜੀ ਮਾਇਆ ਪੂੰਜੀ ਇਕੱਠੀ ਨਹੀਂ ਕਰਦੇ, ਵਰਤਾਈ ਜਾਂਦੇ ਆ। ਜਿਵੇਂ ਕੋਈ ਆ ਜਾਂਦਾ ਮੰਗਤਾ ਮੰਗਣ ਵਾਲਾ ਜਾਂ ਲੋੜਵੰਦ, ਇਸੇ ਲਈ ਉਹਨਾਂ ਕੋਲ ਬਰਕਤ ਹੈ। ਜਿੰਨੇ ਸਭਾ 'ਚ ਚੁਗਲ ਹੋਰ ਬੈਠੇ ਸੀ ਨਿੰਦਕ, ਸਾਰਿਆਂ ਦਾ ਸ਼ਰਮਿੰਦਗੀ ਦੇ ਨਾਲ ਮੁੱਖ ਨੀਵਾਂ ਹੋ ਗਿਆ, ਲੱਜਿਆ ਦੇ ਸਹਿਤ ਹੋਏ, ਆਓ ਅੱਗੇ ਬਖਸ਼ ਕਰਦੇ ਆ ਪਾਵਨ ਪਵਿੱਤਰ ਗੁਰੂ ਕਾ ਇਤਿਹਾਸ ਸਰਵਣ ਕਰੀਏ ਜੀ।
ਕੰਧ ਉਚਾਏ ਮੈਂ ਕਹਿ ਬਾਲਾ।
ਭਾਈ ਬਾਲਾ ਜੀ ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਹਜ਼ੂਰੀ 'ਚ ਬੈਠੇ ਵਰਣਨ ਕਰਦੇ ਆ ਕਿ ਹੈ ਮਹਾਰਾਜ, ਜਿਸ ਵੇਲੇ ਨਵਾਬ ਦੇ ਖਜ਼ਾਨਚੀ ਨੇ, ਉਹ ਵੀ ਬੜਾ ਰਖਾਲੂ ਸੀ ਭਵਾਨੀ ਦਾਸ ਵੀ, ਈਰਖਾ ਛੱਡਦੇ ਵਲਦੇ ਨੇ 321 ਰੁਪਏ ਅਤੇ 3,000 ਰੁਪਇਆ ਵੱਧ ਦੇ ਦਿੱਤਾ ਜਿਵੇਂ ਨਵਾਬ ਨੇ ਕਿਹਾ ਸੀ, ਅਤੇ ਸਾਰੇ ਧਨ ਨੂੰ ਗਿਣ ਕੇ ਕੰਧ ਉਚਾਏ ਮੈਂ ਕਹਿ ਬਾਲਾ। ਬਾਲਾ ਜੀ ਕਹਿੰਦੇ ਮੈਂ ਆਪਣੇ ਮੋਢੇ 'ਤੇ ਚੁੱਕ ਲਏ।
ਆਪਣ ਘਰ ਆਨੇ ਤਤਕਾਲਾ,
ਅਤੇ ਅਸੀਂ ਆਪਣੇ ਘਰ ਚੱਲ ਕੇ ਆ ਪਹੁੰਚੇ ਛੇਤੀ ਨਾਲ।
ਚੱਲ ਜੈ ਰਾਮ ਤਬ ਤੇ ਹੇਠਾਂ ਆਵਾ।
ਭਾਈ ਬਾਲਾ ਜੀ ਕਹਿੰਦੇ ਆ ਮਹਾਰਾਜ ਜੈ ਰਾਮ ਜੀ ਵੀ ਚੱਲ ਕੇ ਉੱਥੇ ਸਾਡੇ ਪਾਸ ਆ ਗਏ।
ਸੁਖ ਦਾ ਪਿੱਠ ਹਿਰਦਾ ਹਰ ਖਾਵਾ,
ਕਹਿੰਦੇ ਨੇ ਇਹ ਬੜੀ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਸੁੱਖਾਂ ਦੇ ਦਾਤੇ ਨੂੰ ਵੇਖ ਕੇ ਜੈ ਰਾਮ ਜੀ ਦਾ ਹਿਰਦਾ ਬੜਾ ਪ੍ਰਸੰਨਤ ਹੋਇਆ, ਖਿੜਿਆ ਹੋਇਆ ਹੈ।
3000 ਲੀਨ ਕਰ ਨਿਆਰੂ,
ਜੈ ਰਾਮ ਜੀ ਨੇ 3000 ਰੁਪਇਆ ਜਿਹੜਾ ਹੈ ਉਹ ਵੱਖਰਾ ਕਰ ਲਿਆ।
ਧਰਿਓ ਜੈ ਰਾਮ ਧਾਮ ਸੋ ਸਾਰੋ,
ਉਹ ਜੈ ਰਾਮ ਜੀ ਨੇ ਘਰ ਲਿਜਾ ਕੇ ਰੱਖ ਲਿਆ ਹੈ ਕਿ ਹੁਣ ਵਿਆਹ ਦਾ ਖਰਚ ਹੋਵੇਗਾ ਤੋ ਸਤਿਗੁਰੂ ਜੀ ਦੇ ਪਿਤਾ ਜੀ ਬਾਬਾ ਕਾਲੂ ਜੀ ਆਵਣਗੇ ਅਤੇ ਇਹਨਾਂ ਦੇ ਤਾਈਂ ਦੇ ਦੇਵਾਂਗੇ। ਇਹ ਵਿਚਾਰ ਕੇ ਜੈ ਰਾਮ ਜੀ ਨੇ ਘਰ ਰੱਖ ਲਿਆ 3000 ਅਤੇ ਬਾਕੀ ਦੀ ਮਾਇਆ ਸਾਰੀ ਬਾਲਾ ਜੀ ਨੂੰ ਦੇ ਦਿੱਤੀ।
ਰਹਾ ਸੇਟ ਹਿਤ ਆਪਨ ਕਾਜਾ,
ਬਾਕੀ ਦੀ ਜਿਹੜੀ ਬਾਕੀ ਬਚੀ ਮਾਇਆ ਸੀ ਉਹ ਹੱਟ ਦੇ ਵਾਸਤੇ ਸੌਦਾ ਲਿਆਵਣ ਦੇ ਲਈ ਛੱਡ ਦਿੱਤੀ।
ਸੌਦਾ ਲੀਨ ਗਰੀਬ ਨਿਵਾਜਾ,
ਗਰੀਬ ਨਿਵਾਜ ਦੀਨ ਦੁਨੀਆਂ ਦੇ ਵਾਲੀ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕੈਸੀ ਖੇਡ ਵਰਤਾ ਰਹੇ ਆ ਪਾਤਸ਼ਾਹ, ਆਪ ਖੁਦਾ ਪਰਮੇਸ਼ਰ ਵਾਹਿਗੁਰੂ ਕਿਵੇਂ ਚੱਲ ਕੇ ਇੱਕ ਝੂਠੀ ਅਦਾਲਤ ਝੂਠੀ ਕਚਹਿਰੀ ਹੈ ਨਵਾਬ ਦੌਲਤੀ ਉਹਦੇ ਵਿੱਚ ਜਾਂਦੇ ਨੇ, ਕਿਵੇਂ ਹਿਸਾਬ ਕਿਤਾਬ ਕਰਦੇ ਹੈ, ਲੇਖਾ ਜੋਖਾ ਹੁੰਦਾ ਹੈ, ਬਹੀ ਲੈ ਕੇ ਬਾਲਾ ਜੀ ਨਾਲ ਪੁੱਜਦੇ ਹੈ, ਫਿਰ ਵੀ ਸੱਚੇ ਪਾਤਸ਼ਾਹ ਸੰਸਾਰੀ ਮਨੁੱਖ ਵਾਂਗੂ ਵਿਹਾਰ ਕਰ ਰਹੇ ਹੈ। ਆਪਣ ਦੀ ਜਿਹੜੀ ਹੱਟੀ ਹੈ ਮੋਦੀ ਖਾਨੇ ਦੀ ਕਿਰਤ ਕਰਨ ਵਾਲੀ, ਬਾਕੀ ਦੀ ਮਾਇਆ ਦਾ ਉੱਥੇ ਸਮਾਨ ਲੈ ਆਉਂਦਾ ਜੀ।
ਕਰਨ ਲੱਗੇ ਕਾਰਜ ਪੁੰਨ ਤੈਸੇ,
ਪਹਿਲਾਂ ਦੀ ਸਮਾਨ ਸਮਰੱਥ ਸਤਿਗੁਰੂ ਜੀ ਕਾਰਜ ਕਰਨ ਲੱਗੇ ਮੋਦੀ ਦੀ ਕਿਰਤ ਦਾ।
ਮਨ ਉਧਾਰਤਾ ਪੂਰਵ ਜੈਸੇ,
ਪਹਿਲਾਂ ਜਿੰਨਾ ਹੀ ਸਤਿਗੁਰੂ ਜੀ ਦਾ ਦਿਆਲੂ ਸੁਭਾਅ ਹੈ ਸਖੀ ਸੁਭਾਅ, ਪਹਿਲਾਂ ਦੇ ਸਮਾਨ ਹੀ ਲੋਕਾਂ ਨੂੰ ਵੰਡੀ ਜਾਂਦੇ ਆ, 13-13 ਕਹਿ ਕੇ ਤੋਲੀ ਜਾਂਦੇ ਆ।
ਪਾਵ ਹੈ ਭੋਜਨ ਸਭੈ ਪਿਠਾਰੀ,
ਜਿਹੜੇ ਮੰਗਤੇ ਜਾਣੇ ਭਿਖਾਰੀ ਆਦਿਕ ਉਹ ਸਤਿਗੁਰੂ ਜੀ ਦੇ ਪਾਸੋਂ ਆ ਕੇ ਭੋਜਨ ਪ੍ਰਾਪਤ ਕਰਦੇ ਹਨ।
ਲੇ ਆਹਾਰ ਨਿਰਿਪ ਸੈਨਾ ਸਾਰੀ,
ਜਿਹੜੇ ਰਾਜੇ ਬਾਦਸ਼ਾਹ ਨਵਾਬ ਦੀ ਫੌਜ ਹੈ ਉਹ ਵੀ ਸਾਰੀ ਸੈਨਾ ਸਤਿਗੁਰੂ ਮਹਾਰਾਜ ਜੀ ਦੀ ਹੱਟ ਤੋਂ ਹੀ ਆ ਕੇ ਸਭ ਰਸਤ ਲੈਂਦੀ ਹੈ।
ਤਬ ਜੈ ਰਾਮ ਧਾਮ ਨਿਜ ਆਇਆ,
ਤਾਂ ਜੈ ਰਾਮ ਜੀ ਆਪਣੇ ਘਰ ਪਹੁੰਚੇ।
ਕਾਲੂ ਤਨੀਆ ਵਾਟ ਅਲਾਇਆ,
ਬਾਬਾ ਕਾਲੂ ਜੀ ਦੀ ਸਪੁੱਤਰੀ ਬੇਬੇ ਨਾਨਕੀ ਜੀ ਕਹਿਣ ਲੱਗੇ ਹਨ।
ਜਿਸ ਬਿਧ ਭਇਓ ਪ੍ਰਾਤ ਕੋ ਲੇਖਾ,
ਆਪਣੇ ਪਤੀ ਦੇਵ ਜੀ ਨੂੰ ਪੁੱਛਦੇ ਆ ਦੱਸੋ ਭਰਾਤਾ ਜੀ ਦਾ ਹਿਸਾਬ ਕਿਤਾਬ ਕਿੱਦਾਂ ਹੋਇਆ।
ਕ੍ਰਿਸਟੀ ਕ੍ਰਿਸ ਦਿਸ਼ ਨਿਟਸੀ ਸੇਖਾ,
ਕਿਹਦਾ ਕਿਹਦੇ ਵੱਲ ਬਾਕੀ ਧਨ ਨਿਕਲਿਆ, ਕੌਣ ਧਨ ਲੈਣ ਵਾਲਾ ਰਿਹਾ ਅਤੇ ਕੌਣ ਧਨ ਦੇਵਣ ਵਾਲਾ ਰਿਹਾ।
ਰਹੀ ਕਾਰ ਚੇ ਤਜੇ ਬਹੋਰੀ,
ਪਹਿਲਾਂ ਵਾਰ ਜਦੋਂ ਹਿਸਾਬ ਹੋਇਆ ਸੀ ਭਰਾਤਾ ਜੀ ਮੋਦੀ ਦੀ ਕਿਰਤ ਛੱਡ ਰਹੇ ਸਨ ਵੀ ਅਸੀਂ ਨਹੀਂ ਰਹਿਣਾ, ਸਾਡਾ ਨਹੀਂ ਇੱਥੇ ਗੁਜ਼ਾਰਾ ਹੁੰਦਾ, ਹੁਣ ਦੀ ਵਾਰ ਕੀ ਹੋਇਆ ਹੈ ਪਤੀ ਦੇਵ ਜੀ ਨੂੰ ਪੁੱਛ ਰਹੇ ਨੇ ਬੇਬੇ ਨਾਨਕੀ ਜੀ, ਭਰਾਤਾ ਜੀ ਨੇ ਮੋਦੀ ਦੀ ਕਿਰਤ ਛੱਡ ਦਿੱਤੀ ਜਾਂ ਫਿਰ ਕਰ ਰਹੇ ਹਨ।
ਦਿਵਸ ਪੰਜ ਲੋ ਗਿਣਤੀ ਟੋਰੀ,
5 ਦਿਨ ਦਾ ਸਮਾਂ ਲੱਗ ਕਰਕੇ ਹਿਸਾਬ ਕਿਤਾਬ ਹੁੰਦਾ ਰਿਹਾ ਹੈ।
ਬੋਲਿਓ ਤਬ ਜੈ ਰਾਮ ਅਦੰਬਾ,
ਤਦੋਂ ਜੈ ਰਾਮ ਜੀ ਬੜੀ ਚਰਚਤਾ ਦੇ ਸਹਿਤ ਹੋ ਕਰਕੇ ਬੋਲੇ।
ਨਿਤ ਦੇਠ ਤਮੁਜ ਹੋਤ ਅਚੰਬਾ,
ਬੇਬੇ ਨਾਨਕੀ ਜੀ ਦੇ ਤਾਈਂ ਜਵਾਬ ਦੇ ਰਹੇ ਨੇ ਜੈ ਰਾਮ ਜੀ ਕਿ ਨਿਤਾ ਪ੍ਰਤੀ ਵੇਖਦਿਆਂ ਹੋਇਆਂ ਮੈਨੂੰ ਬੜਾ ਅਚਰਜ ਹੋ ਰਿਹਾ ਸੀ।
ਸਦਾ ਫਕੀਰਨ ਕੀ ਦਰ ਪੀਰਾ,
ਫਕੀਰਾਂ ਦੀ ਸਦਾ ਹੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਡਰ 'ਤੇ ਭੀੜ ਲੱਗੀ ਰਹਿੰਦੀ।
ਸਭ ਕੋ ਦੇਵਹਿ ਗੁਣੀ ਗਹੀਰਾ,
ਜੋ ਗਹਿਰੇ ਗੁਣਾਂ ਵਾਲੇ ਗੁਣਾਂ ਦੇ ਸਮੁੰਦਰ ਸਤਿਗੁਰੂ ਮਹਾਰਾਜ ਸਾਰਿਆਂ ਨੂੰ ਦਰ 'ਤੇ ਆਇਆਂ ਨੂੰ ਦਾਤਾਂ ਵੰਡੀ ਜਾਂਦੇ।
ਲੇਟੇ ਕਰਨ ਵਿਚੇ ਬਰਿਆਈ,
ਤਾਂ ਜੈ ਰਾਮ ਜੀ ਕਹਿ ਰਹੇ ਨੇ ਕਿ ਜਿਸ ਵੇਲੇ ਹਿਸਾਬ ਕਿਤਾਬ ਹੁੰਦਾ ਹੈ,
ਕੱਢ ਹੈ ਆਪਣੀ ਸੇਠ ਵਧਾਈ,
ਬੜਾ ਜ਼ੋਰ ਲਾਇਆ ਮੁਨਸ਼ੀ ਨੇ, ਵਾਢੇ ਘਾਟੇ ਕਰਦਾ ਸੀ, ਬੜੀਆਂ ਅੜਾਉਣੀਆਂ ਪਾਉਂਦਾ ਸੀ, ਬੜੇ ਫਿੱਕੇ ਕੌੜੇ ਬਚਨ ਬੋਲਦਾ ਸੀ, ਈਰਖਾ ਸੀ ਉਹਦੇ ਮਨ ਦੇ ਅੰਦਰ, ਮੈਨੂੰ ਵੱਢੀ ਨਹੀਂ ਦਿੰਦੇ, ਲਾਲਚ ਨਹੀਂ ਦਿੰਦੇ, ਪਰ ਫਿਰ ਵੀ ਸਤਿਗੁਰੂ ਜੀ ਦੀ ਜ਼ੋਰੋ ਜ਼ੋਰੀ ਵਾਧਾ ਹੀ ਨਿਕਲਦਾ ਹੈ, ਬਾਕੀ ਨਿਕਲਦੀ ਹੈ। ਨਵਾਬ ਦੌਲਤ ਖਾਂ ਤੋਂ ਲੈਣੇ ਹੀ ਵਰਚਦੇ ਹਨ।
ਲੇਠ ਟੁਹਾਰੇ ਅਦਟ ਪਰਵੀਨਾ,
ਸਤਿਗੁਰੂ ਜੀ ਦੀ ਮਹਿਮਾ ਨੂੰ ਦੱਸ ਰਹੇ ਨੇ ਕਿ ਲੇਖਕ ਹਾਰੇ ਅਦਕ ਪਰਵੀਨਾ, ਬੜੇ ਬੜੇ ਸਿਆਣੇ ਮੁਨਸ਼ੀ ਜਿਹੜੇ ਸੀ ਰਾਜੇ ਦੇ ਨਵਾਬ ਦੌਲਤ ਖਾਂ ਦੇ ਦਰਬਾਰ ਦੇ ਕਾਜ ਕੰਮ ਕਿਰਤ ਕਰਨ ਵਾਲੇ ਸਭ ਹਾਰ ਗਏ, ਥੱਕ ਗਏ।
ਲੱਜਤ ਪੇ ਮਨ ਅਚਰਜ ਚੀਨਾ,
ਬੜਾ ਸਰਜ ਖੇਡ ਜਾਣ ਕੇ ਸਾਰੇ ਲੱਜਿਆ ਦੇ ਸਹਿਤ ਹੋਏ, ਸ਼ਰਮਸਾਰ ਹੋਏ ਸਭਾ ਵਿੱਚ।
ਤ੍ਰੈ ਸੈ ਤ੍ਰੈ ਸਹੰਸਰ ਅਚੀਸਾ,
ਇਸ ਵੇਲੇ 321 ਰੁਪਏ ਸਤਿਗੁਰੂ ਜੀ ਦਾ ਵਾਧਾ ਨਿਕਲਿਆ ਅਤੇ 3000 ਰੁਪਈਏ ਹੋਰ ਵੱਧ, ਮੰਨ ਲਓ 3321 ਰੁਪਏ ਸਤਿਗੁਰੂ ਮਹਾਰਾਜ ਜੀ ਨੂੰ ਪ੍ਰਾਪਤ ਹੋਏ।
ਆਨੇ ਆਪਨ ਦੀਨ ਮਹੀਛਾ,
ਨਵਾਬ ਦੌਲਤ ਖਾਂ ਨੇ ਦਿੱਤੇ ਅਤੇ ਸਤਿਗੁਰੂ ਮਹਾਰਾਜ ਜੀ ਦੇ ਨਾਲ ਭਾਈ ਬਾਲਾ ਜੀ ਸਨ ਆਪਣ ਦੇ ਉੱਤੇ ਹੱਟ ਦੇ ਉੱਤੇ ਲੈ ਕੇ ਪਹੁੰਚ ਗਏ।
ਭਨੇ ਨਾਨਕੀ ਸੋ ਦਰ ਮੇਰਾ,
ਤਾਂ ਬੇਬੇ ਨਾਨਕੀ ਜੀ ਕਹਿਣ ਲੱਗੇ, ਪਤੀ ਦੇਵ ਜੀ ਜੋ ਮੇਰੇ ਭਰਾਤਾ ਜੀ ਹਨ ਸਤਿਗੁਰੂ ਨਾਨਕ ਦੇ ਮਹਾਰਾਜ ਜੀ,
ਤਿੰਨ ਕੋ ਪਤਾ ਰਾਏ ਨੈ ਹੀਰਾ,
ਉਹਨਾਂ ਦੇ ਉੱਤੇ ਸੰਸਾਰ ਦੇ ਲੋਕਾਂ ਨੂੰ, ਚੁਗਲਾਂ ਨੂੰ, ਨਿੰਦਕ ਖੋਰਾਂ ਨੂੰ, ਸਾਕ ਸੰਬੰਧੀਆਂ ਨੂੰ ਕਿਸੇ ਨੂੰ ਪ੍ਰਤੀਤ ਹੀ ਨਹੀਂ ਆਈ। ਕੇਵਲ ਤਲਵੰਡੀ ਦੇ ਨਵਾਬ ਨੇ ਰਾਏ ਬਲਾਰ ਜੀ ਉਹਨਾਂ ਨੇ ਪ੍ਰਤਿਆਇਆ ਹੈ, ਉਹਨਾਂ ਨੂੰ ਗੁਰੂ ਨਾਨਕ ਪਾਤਸ਼ਾਹ ਮੇਰੇ ਭਰਾਤਾ ਜੀ ਦਾ ਪੂਰਨ ਰੂਪ ਦੇ ਅੰਦਰ ਪਤਾ ਲੱਗਿਆ ਹੈ, ਉਹਨਾਂ ਨੇ ਪਤਿਆਇਆ ਹੈ, ਤਾਂ ਉਹਨਾਂ ਨੂੰ ਹੀ ਇਸ ਗੱਲ ਦੀ ਖੇਡ ਦਾ ਪਤਾ ਹੈ।
ਦ੍ਰਿੜ ਸ਼ਰਧਾ ਮਹਿਮਨ ਠਹਿਰਾਨਾ,
ਇਸ ਵੇਲੇ ਉਹਨਾਂ ਦਾ ਮਨ ਜਿਹੜਾ ਰਾਏ ਬਲਾਰ ਜੀ ਦਾ ਬੜੀ ਦ੍ਰਿੜ ਸ਼ਰਧਾ ਦੇ ਅੰਦਰ, ਪਰਪੱਕਤਾ ਦੇ ਅੰਦਰ ਠਹਿਰਿਆ ਹੋਇਆ ਹੈ।
ਸੁਟਦਾਨੀ ਤੇ ਸੋ ਬਰਸਾਨਾ,
ਸੁੱਖਾਂ ਦੇ ਦਾਤੇ ਸਤਿਗੁਰੂ ਮਹਾਰਾਜ ਜੀ ਦੇ ਪਾਸੋਂ ਉਹ ਵਰਸਾਏ ਗਏ ਹਨ।
ਸੁਨ ਸੁਮਤੇ ਇਸ ਤੇ ਸੰਸਾਰਾ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਰਾਏ ਬਲਾਰ ਜੀ ਤੇ ਬੇਅੰਤ ਕਰਦੇ ਨੇ, ਉਹਨਾਂ ਨੇ ਲਾਭ ਲਿਆ ਹੈ, ਉਹਨਾਂ ਨੇ ਸਤਿਗੁਰੂ ਜੀ ਦੇ ਚਰਨ ਪਰਸੇ ਹੈ, ਆਤਮਕ ਆਨੰਦ ਉਹਨਾਂ ਨੇ ਪ੍ਰਾਪਤ ਕੀਤਾ ਹੈ। ਤਾਂ ਬੇਬੇ ਨਾਨਕੀ ਜੀ ਨੇ ਜਦੋਂ ਇਹ ਕਿਹਾ ਕਿ ਉਹ ਵਰਸਾਏ ਗਏ ਹੈ, ਰਾਏ ਬਲਾਰ ਜੀ ਦੀ ਮਹਿਮਾ ਨੂੰ ਸੁਣ ਕੇ ਜੈ ਰਾਮ ਜੀ ਕਹਿਣ ਲੱਗੇ, ਹੇ ਸਮਤੇ ਸ੍ਰੇਸ਼ਟ ਮਤ ਵਾਲੀਏ, ਇਹਨਾਂ ਦੇ ਪਾਸੋਂ ਸਾਰਾ ਸੰਸਾਰ
ਬਹੁ ਵਰਸਾ ਵਹਿ ਹੋਏ ਉਧਾਰਾ,
ਇਹਨਾਂ ਦੇ ਪਾਸੋਂ ਤੇ ਸਾਰਾ ਸੰਸਾਰ ਹੀ ਵਰਸਾਇਆ ਜਾਵੇਗਾ, ਬਹੁਤ ਲੋਕਾਂ ਦਾ ਆਧਾਰ ਹੋਵੇਗਾ।
ਇੱਕ ਬੁਲਾਰ ਟੀਚਾ ਹੈ ਜਿਨਤੀ,
ਇੱਕ ਇਕੱਲੇ ਰਾਏ ਬੁਲਾਰ ਜੀ ਦੀ ਕੀ ਗਿਣਤੀ ਦੀ ਗੱਲ ਹੈ।
ਤਰਹੈ ਅਸੁਰ ਸੁਰ ਕਰਹੈ ਜੇ ਬਿਨਤੀ,
ਇਹਨਾਂ ਨੂੰ ਜੇ ਕੋਈ ਦੇਵ ਦੇਵਤੇ ਦੈਂਤ ਬੇਨਤੀਆਂ ਕਰਨਗੇ, ਉਹਨਾਂ ਦਾ ਵੀ ਆਧਾਰ ਹੋ ਜਾਵੇਗਾ।
ਦੋਹਰਾ ਭਈ ਹਰਟਤਾ ਅਦਿਟ ਉਰ ਪਤ ਕੇ ਸੁਨ ਕਰ ਬੈਨ,
ਪਤੀ ਦੇਵ ਜੀ ਦੇ ਬਚਨਾਂ ਨੂੰ ਸੁਣ ਕੇ ਮਾਤਾ ਬੇਬੇ ਨਾਨਕੀ ਜੀ ਦੇ ਮਨ ਅੰਦਰ ਬੜੀ ਖੁਸ਼ੀ ਹੋਈ।
ਪ੍ਰਾਪਤ ਜਿਉਂ ਅਵਲੰਬਤਾ ਬਦਤ ਵੇਲ ਸਤਰੈਨ,
ਕਹਿੰਦੇ ਜਿਵੇਂ ਆਸਰਾ ਪਾ ਕਰਕੇ ਵੇਲ ਵੱਧਦੀ ਹੈ, ਇਉਂ ਆਪਣੇ ਪਤੀ ਜੀ ਦੇ ਪਾਸੋਂ ਸਤਿਗੁਰੂ ਜੀ ਦੀ ਵਡਿਆਈ ਦੇ ਵਚਨ ਸੁਣ ਕਰਕੇ ਭਰਾਤਾ ਜੀ ਦੇ ਇਉਂ ਖੁਸ਼ੀ ਦੀ ਵੇਲ ਬੇਬੇ ਨਾਨਕੀ ਜੀ ਦੇ ਹਿਰਦੇ 'ਚ ਵਧਣ ਲੱਗੀ।
ਦੰਪਤ ਸੰਪਤ ਬਹੁਤ ਪਿੱਠ ਸ਼ਰਧਾ ਧਰਤ ਵਿਸਾਲ,
ਪਤੀ ਪਤਨੀ ਜੀ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ 'ਤੇ ਬਹੁਤ ਸ਼ਰਧਾ ਰੱਖਣ ਲੱਗੇ।
ਪਰਨ ਕਰਨ ਕੋ ਤਰਕ ਕਰ ਸੇਵਹਿ ਚਰਨ ਕਿਰਪਾਲ,
ਕਿਰਪਾਲੂ ਸਤਿਗੁਰੂ ਜੀ ਦੇ ਉੱਪਰ ਕਿਸੇ ਪ੍ਰਕਾਰ ਦਾ ਭਰਮ ਨਹੀਂ ਕਰਦੇ, ਭਰਮਾਂ ਵਾਲੀ ਬਿਰਤੀ ਨੂੰ ਤਿਆਗ ਕੇ ਕਿਰਪਾਲੂ ਸਤਿਗੁਰੂ ਜੀ ਦੇ ਚਰਨਾਂ ਦਾ ਸੇਵਨ ਕਰਦੇ ਹੈ, ਮਨ ਹੀ ਮਨ ਅਰਾਧਦੇ ਹਨ।
ਦੋਹਰਾ ਸੁੰਦਰ ਬਦਨ ਨਿਟਦਨ ਦੁੱਠ ਸਦਨ ਸੁਠਨ ਗੁਣਪੂਰ,
ਅਗਲੇ ਅਧਿਆਏ ਦੀ ਆਰੰਭਤਾ 'ਤੇ ਕਾਵਿ ਜੀ ਨੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਮੰਗਲ ਉਚਾਰਨ ਕੀਤਾ ਹੈ। ਅੱਠਵੇਂ ਪਾਤਸ਼ਾਹ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਮੁੱਖ ਮੰਡਲ ਬੜਾ ਸੁੰਦਰ ਹੈ ਅਤੇ ਨਿਕੰਦਨ ਦੁੱਖਾਂ ਨੂੰ ਕੱਟਣ ਵਾਲੇ ਨੇ, ਸਦਨ ਸੁੱਖਾਂ ਦਾ ਘਰ ਹਨ। ਗੁਣਪੂਰ ਜਿਨ੍ਹਾਂ ਦੇ ਅੰਦਰ ਬਹੁਤ ਸਾਰੇ ਗੁਣ ਹਨ।
ਸ਼੍ਰੀ ਸਤਿਗੁਰ ਹਰਿਕ੍ਰਿਸ਼ਨ ਜੀ, ਜੈ ਜੈ ਮੰਗਲ ਮੂਰ।
ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ ਜੈ ਜੈਕਾਰ ਹੋ ਰਹੀ ਹੈ ਅਤੇ ਜੋ ਖੁਸ਼ੀਆਂ ਦੇ ਮੰਗਲ ਦੇ ਮੁੱਢ ਹਨ। ਸ਼੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਡਿੱਠਾ ਹੈ ਸਭ ਦੁੱਖ ਜਾਏ, ਇਸ ਪਾਵਨ ਪੰਕਤੀ ਦੀ ਮਹਿਮਾ ਨੂੰ ਜਣਾ ਰਹੇ ਹਨ।
ਸਵਈਆ ਐਸੇ ਹੀ ਕਾਲ ਬਤੀਤ ਕਰਾ, ਇੱਕ ਸਾਲ ਭਇਓ ਪਛਚਾਤ ਸਗਾਈ।
ਇਸ ਤਰ੍ਹਾਂ ਭਾਈ ਬਾਲਾ ਜੀ ਸ੍ਰੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਨੂੰ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਅੰਦਰ ਗਾ ਰਹੇ ਨੇ ਕਿ ਹੇ ਗਰੀਬ ਨਿਵਾਸ ਸਤਿਗੁਰੂ ਮਹਾਰਾਜ, ਇਸ ਤਰ੍ਹਾਂ ਮੋਦੀ ਦੀ ਕਿਰਤ ਕਰਦਿਆਂ ਹੋਇਆਂ ਇੱਕ ਸਾਲ ਹੋਰ ਲੰਘ ਗਿਆ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਸਗਾਈ ਹੋਈ ਨੂੰ ਸਾਲ ਦਾ ਸਮਾਂ ਹੋ ਗਿਆ।
ਮੂਲੇ ਨਾ ਲੀਨ ਬੁਲਾਏ, ਦੀ ਜੋਤਮ ਸਾਦਰ ਆਸਨ ਦੀਨੋ ਡਸਾਈ।
ਅਤੇ ਜੋ ਪੱਖੋ ਕੇ ਰੰਧਾਵਿਆਂ ਦੇ ਪਟਵਾਰੀ ਸਨ, ਮੂਲਾ ਜੀ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦੁਨਿਆਵੀ ਰਿਸ਼ਤੇਦਾਰੀ ਚੋਂ ਸਹੁਰਾ ਸਾਹਿਬ, ਉਹਨਾਂ ਨੇ ਸਾਲ ਦਾ ਸਮਾਂ ਦਿੱਤਾ ਸੀ ਕਿ ਵਿਆਹ ਕਰਾਂਗੇ ਅਸੀਂ ਇੱਕ ਸਾਲ ਬਾਅਦ। ਸਾਲ ਦਾ ਸਮਾਂ ਲੰਘ ਗਿਆ ਹੈ ਤਾਂ ਮੂਲਾ ਜੀ ਨੇ ਆਪਣੇ ਪਾਸ ਇੱਕ ਪੰਡਿਤ ਨੂੰ ਬੁਲਾਇਆ, ਸਾਦਰ ਸਤਿਕਾਰ ਦੇ ਨਾਲ ਉਹਨੂੰ ਬਿਠਾਉਣਾ ਕੀਤਾ।
ਰਾਸ ਪੈਸਾ ਹਾ ਸੁਧਾਏ, ਟੈ ਸੁਧ ਲਿਖੀ ਪਤੀਆ ਤਤਕਾਲ ਪਠਾਈ।
ਸਾਹਾ ਸੁਧਾਵਣ ਦੇ ਲਈ ਪੰਡਿਤ ਨੂੰ ਬੋਲਿਆ ਹੈ। ਮੂਲਾ ਜੀ ਕਹਿਣ ਲੱਗੇ ਵੀ ਸਾਹਾ ਸੋਰ ਕਰਕੇ, ਦਿਨ ਵਿਚਾਰ ਦਿੱਤ ਕਰਕੇ ਤੇ ਤਤਕਾਲ ਛੇਤੀ ਨਾਲ ਇੱਕ ਪੱਤਰਿਕਾ ਲਿਖੋ।
ਮਾਸ ਅਸਾੜ ਸੁਦੀ ਸਪਤੈ ਸੁਲਤਾਨਪੁਰੇ ਨਰ ਟੀਨੀ ਹੈ ਤਾਈ।
ਅਹਾੜ ਦੇ ਮਹੀਨੇ ਦੀ ਸੱਤਵੀਂ ਸੁਦੀ ਲਿਖਣਾ ਕੀਤੀ ਪੱਤਰਿਕਾ ਦੇ ਉੱਪਰ ਅਤੇ ਸੁਲਤਾਨਪੁਰ ਨਗਰ ਨੂੰ ਭੇਜਣ ਦੇ ਲਈ ਇੱਕ ਕਿਸੇ ਮਨੁੱਖ ਨੂੰ ਭੇਜਿਆ ਹੈ ਪੱਤਰਿਕਾ ਦੇ ਕਰਕੇ। ਪੰਡਿਤ ਨੂੰ ਬੁਲਾਉਣਾ ਅਤੇ ਸ਼ਾਹੀ ਨੂੰ ਸਧਾਉਣਾ, ਇਹ ਜਿਹੜਾ ਕੰਮ ਹੈ ਇਹ ਮੂਲਾ ਜੀ ਦਾ ਹੈ, ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਹੁਰਾ ਸਾਹਿਬ ਦਾ। ਕਈ ਕੁ ਸੰਸਾਰ ਦੇ ਬੰਦੇ ਇੱਥੇ ਤਰਕ ਕਰਦੇ ਹੈ, ਕਿਉਂਕਿ ਸਾਧ ਸੰਗਤ ਜਿਹੜਾ ਗੁਰਮਤਿ ਦਾ ਆਧਾਰ ਹੈ ਉਹ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਦਾ ਹੁਕਮ ਹੈ, ਅਤੇ ਇੱਥੇ ਸਾਹੇ ਨੂੰ ਸਧਾਉਣ ਦਾ ਜਿਹੜਾ ਕੰਮ ਹੈ ਉਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਤਰਫੋਂ ਨਹੀਂ ਕੀਤਾ ਗਿਆ, ਉਹਨਾਂ ਦੇ ਸਹੁਰੇ ਪਰਿਵਾਰ ਵੱਲੋਂ ਹੋਇਆ ਹੈ। ਪੱਤਰਿਕਾ ਉੱਥੇ ਆ ਕਰਕੇ ਪੁੱਜ ਗਈ ਹੈ, ਸਮਾਂ ਨਿਸ਼ਚਿਤ ਕੀਤਾ ਗਿਆ ਹੈ। ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਵਨ ਬਾਣੀ ਰਾਮਕਲੀ ਦੇ ਅੰਦਰ ਬਚਨ ਕਹੇ ਨੇ, ਸਾਹਾ ਗਣਿਨ ਕਰੇ ਵਿਚਾਰ, ਸਾਹੇ ਉੱਪਰ ਇੱਕ ਓਂਕਾਰ। ਇਕੱਲਾ ਇੱਕ ਓਂਕਾਰ ਉਚਾਰਨ ਕਰਕੇ ਸਾਹਾ ਲਿਖਣ ਲੱਗਿਆਂ, ਸਾਹਾ ਵਿਚਾਰਨ ਲੱਗਿਆਂ ਕਿਸੇ ਪ੍ਰਕਾਰ ਦਾ ਗੁਰੂ ਕੇ ਸਿੱਖ ਨੇ ਭਰਮ ਨਹੀਂ ਕਰਨਾ ਹੈ। ਇਸ ਵਾਸਤੇ ਸਤਿਗੁਰੂ ਮਹਾਰਾਜ ਜੀ ਦੀ ਗੁਰਬਾਣੀ ਦਾ ਆਸਾ ਗੁਰੂ ਨਾਨਕ ਸਾਹਿਬ ਜੀ ਦੇ ਘਰ ਤੋਂ ਆਰੰਭਤਾ ਹੁੰਦੀ ਹੈ, ਇਹ ਕਿਸੇ ਪ੍ਰਕਾਰ ਦੀ ਤਰਕ ਉਤਰਕ ਨੂੰ ਕੋਈ ਥਾਂ ਨਹੀਂ ਹੈ। ਤਾਂ ਮੂਲਾ ਜੀ ਨੇ ਸਾਹਾ ਲਿਖਾ ਦਿੱਤਾ ਹਾੜ ਮਹੀਨੇ ਦੀ ਸਪਤਮੀ ਸੁਦਈ ਹੈ ਸੱਤਿਆਂ ਦੀ ਥਿੱਤ, ਸੁਲਤਾਨਪੁਰ ਨੂੰ ਨਗਰ ਵਿੱਚ ਭੇਜਣ ਦੇ ਵਾਸਤੇ ਮਨੁੱਖ ਤਿਆਰ ਕੀਤਾ ਗਿਆ।
ਆਨ ਕੈ ਨਾਨਕੀ ਪੌਣ ਦੇਈ, ਸੁਨ ਕੈ ਮਨ ਮਾਹੇ ਠਿਰੀ ਸੁਖਵਾਰੀ।
ਬੇਬੇ ਨਾਨਕੀ ਜੀ ਦੇ ਘਰ ਆ ਕਰਕੇ ਜਿਸ ਨੇ ਪੱਤਰਿਕਾ ਦਿੱਤੀ ਹੈ, ਵਿਆਹ ਸ਼ਾਦੀ ਵਾਲੀ ਸਾਹੀ ਚਿੱਠੀ ਦਿੱਤੀ, ਕਹਿੰਦੇ ਬੇਬੇ ਨਾਨਕੀ ਜੀ ਦੇ ਹਿਰਦੇ 'ਚ ਮਾਨੋ ਸੁੱਖਾਂ ਦੀ ਫੁਲਵਾੜੀ ਖਿੜ ਗਈ ਹੋਵੇ।
ਪ੍ਰਾਤਾ ਟੂਪਾਨ ਗ੍ਰਹਨ ਹੋਵੇ ਅਰ ਬਾਸੁਰ ਆਜ ਟੇ ਮੈਂ ਬਲਿਹਾਰੀ।
ਬੇਬੇ ਨਾਨਕੀ ਜੀ ਕਹਿੰਦੇ ਭਰਾਤਾ ਜੀ ਦਾ ਹੁਣ ਵਿਆਹ ਹੋਵੇਗਾ, ਦਿਨ ਨਿਸ਼ਚਿਤ ਹੋ ਗਿਆ ਹੈ ਅਤੇ ਅੱਜ ਦੇ ਦਿਨ ਤੋਂ ਅਸੀਂ ਬਲਿਹਾਰ ਜਾਂਦੇ ਹਾਂ।
ਪਾਤੀ ਲੇ ਹੱਥ ਜੈ ਰਾਮ ਤਵੈ ਦਿਜ ਲੀਨੋ ਬੁਲਾਏ ਟੈ ਪਾਠ ਉਚਾਰੀ।
ਜੈ ਰਾਮ ਜੀ ਨੇ ਪੱਤਰਿਕਾ ਨੂੰ ਹੱਥ ਵਿੱਚ ਲਿਆ ਹੈ, ਬ੍ਰਾਹਮਣ ਨੂੰ ਬੁਲਾ ਕਰਕੇ ਉਸਨੂੰ ਪੜ੍ਹਨਾ ਕੀਤਾ।
ਸ਼ਰੋਨਨ ਮੈਂ ਸੁਨ ਮਾਸ ਅਸਾੜ ਚੀ ਚੀਨੀ ਤਿਆਰੀ ਸਬੈ ਅਗਵਾਰੀ।
ਹਾੜ ਮਹੀਨੇ ਦੀ ਖਬਰ ਨੂੰ ਸੁਣ ਕਰਕੇ ਸੱਤਵੀਂ ਥਿੱਤ ਹੈ, ਬਹੁਤ ਸਾਰੀ ਤਿਆਰੀ ਕਰਨ ਲੱਗੇ।
ਚੀਨ ਵੱਡੋ ਉਤਸਾਹ ਭਲੋ ਚੱਲ ਨਾਗਰੀ ਆਵਤ ਲੋਚਨ ਚਾਰੀ।
ਇਹਨੇ ਬੜਾ ਭਾਰੀ ਉਤਸ਼ਾਹ ਕੀਤਾ ਹੈ ਬੇਬੇ ਨਾਨਕੀ ਜੀ ਦੇ ਘਰ ਵਿੱਚ, ਔਰ ਉਤਸ਼ਾਹ ਦੇ ਅੰਦਰ ਸਾਰੇ ਸਾਕ ਸੰਬੰਧੀ ਆਂਢ ਗਵਾਂਢ ਰਿਸ਼ਤੇਦਾਰ ਦੋਸਤ ਮਿੱਤਰ ਇਕੱਠੇ ਹੋਏ, ਔਰ ਉਸ ਦੇ ਅੰਦਰ ਬਹੁਤ ਸਾਰੀਆਂ ਗਵਾਂਢ ਦੀਆਂ ਇਸਤਰੀਆਂ ਜਿਹੜੀਆਂ ਬੇਬੇ ਨਾਨਕੀ ਜੀ ਦੇ ਸਰੀਕੇ ਕਬੀਲੇ ਦੀਆਂ ਉਹ ਇਕੱਠੀਆਂ ਹੋ ਕਰਕੇ ਆਈਆਂ ਹਨ।
ਊਟਨ ਅੰਬਰ ਓਡ ਪਟੰਬਰ ਸੁੰਦਰ ਮੰਦਰ ਅੰਦਰ ਨਾਰੀ।
ਜਿਨ੍ਹਾਂ ਨੇ ਬੜੇ ਬੜੇ ਸੁੰਦਰ ਭੂਸ਼ਣ ਪਹਿਨੇ ਹੋਏ ਨੇ ਅਤੇ ਸੁੰਦਰ ਵਸਤਰ ਪਹਿਨੇ ਹੋਏ ਨੇ, ਸੁੰਦਰ ਮੰਦਰ ਯਾਨੀ ਨਾਰੀ ਸੋਹਣੇ ਮਕਾਨਾਂ ਦੇ ਅੰਦਰ ਆ ਕਰਕੇ ਟਿਕੀਆਂ ਹਨ।
ਆਸਨ ਡਾਰਤ ਤਾਸਤ ਕਾਰਤ ਧਾਰਤ ਨਾਨਕੀ ਆਨੰਦ ਭਾਰੀ।
ਕਹਿੰਦੇ ਬੇਬੇ ਨਾਨਕੀ ਜੀ ਸਾਰੀਆਂ ਆਈਆਂ ਹੋਈਆਂ ਇਸਤਰੀਆਂ ਨੂੰ ਸਤਿਕਾਰ ਸਹਿਤ ਆਸਣ ਦਿੰਦੇ ਬੈਠਣ ਦੇ ਲਈ, ਤੇ ਬਹੁਤ ਸਾਰਾ ਆਨੰਦ ਹੈ, ਹਿਰਦੇ ਚ ਖੁਸ਼ ਹੋ ਰਹੇ ਹਨ।
ਜੀਤਨ ਰਾਵਤ ਤੇ ਮਨ ਜੀਤਨ ਰਾਵਤ ਜੇ ਮਨ ਭਾਵਤ ਜੀ ਹਰ ਖਾਵਤ ਹੈ ਮਿਲ ਸਾਰੀ।
ਤੇ ਸਾਰੀਆਂ ਮਿਲ ਕਰਕੇ ਖੁਸ਼ੀ ਦੇ ਗੀਤ ਨੂੰ ਗਾ ਰਹੀਆਂ ਨੇ। ਬੇਬੇ ਨਾਨਕੀ ਜੀ ਦੇ ਮਨ ਚ ਭਾਉਂਦਾ ਹੈ, ਚੰਗਾ ਲੱਗਦਾ ਹੈ।
ਕਬਿਤ ਨਿਦੇ ਕੋ ਬੁਲਾਏ ਕਹਿ ਜੈ ਰਾਮ ਇਉਂ ਲਾਏ ਬਚ ਚੀਜੀਏ ਤਿਆਰੀ ਤਲ ਵੰਡੀ ਦਰਤ ਜਾਨਕੀ। ਨਿਦੇ ਕੋ ਬੁਲਾਏ ਕਹਿ ਜੈ ਰਾਮ ਇਉਂ ਲਾਏ ਬਚ।
ਇਸ ਵੇਲੇ ਜੈ ਰਾਮ ਜੀ ਨੇ ਆਪਣੇ ਨਿਧਾ ਨਾਮ ਦੇ ਪੰਡਿਤ ਜੀ ਨੂੰ ਬੁਲਾਇਆ ਹੈ ਪਾਸ, ਤੇ ਉਹਨਾਂ ਨੂੰ ਬੁਲਾ ਕਰਕੇ ਇਸ ਤਰ੍ਹਾਂ ਵਚਨ ਕਹਿਣ ਲੱਗੇ।
ਚੀਜੀਏ ਤਿਆਰੀ ਤਲਵੰਡੀ ਦਰਤ ਜਾਨਕੀ।
ਨਿੱਧਾ ਜੀ ਜਾਓ ਤੁਸੀਂ ਤਲਵੰਡੀ ਜਾਣ ਦੀ ਛੇਤੀ ਤਿਆਰੀ ਕਰੋ।
ਕੁਕਮ ਸੋ ਪਤੀਆ ਸੁਹਾਏ ਮਿਸ਼ਟਾਨ ਸੰਗ।
ਜਿਹੜੀ ਪੱਤਰਿਕਾ ਹੈ ਸ਼ਾਹੀ ਚਿੱਠੀ ਹੈ ਉਹਨੂੰ ਕੇਸਨ ਚੰਦਰ ਆਦਿਕ ਲਾ ਕਰਕੇ ਚੰਗੀ ਤਰ੍ਹਾਂ ਤੇ ਮੁਸ਼ਟਾਨ ਸੰਗ ਬਹੁਤ ਸਾਰਾ ਮਿੱਠਾ ਨਾਲ।
ਤਾਮਹੂ ਤੇ ਕਾਢ ਆਨ ਦੀਨੀ ਪਾਨ ਨਾਨਕੀ।
ਬੇਬੇ ਨਾਨਕੀ ਜੀ ਘਰੋਂ ਲੈ ਕਰਕੇ ਆਏ ਨੇ ਉਸ ਪੱਤਰਿਕਾ ਨੂੰ ਕੇਸਰ ਚੰਦਨ ਆਦਿਕ ਲਾਇਆ ਗਿਆ, ਬਹੁਤ ਸਾਰਾ ਮਿੱਠਾ ਪ੍ਰਸ਼ਾਦ ਆਦਿਕ ਨਾਲ ਦਿੱਤਾ ਬੇਬੇ ਨਾਨਕੀ ਜੀ ਨੇ ਆਪਣੇ ਹੱਥਾਂ ਨਾਲ।
ਚੱਲਿਓ ਦਿਜ ਤਾਏ ਸਭ ਮਾਰਗ ਬਿਹਾਏ ਕਾਰ।
ਇਸ ਵੇਲੇ ਕਹਿੰਦੇ ਉਹ ਨਿੱਧਾ ਨਾਮ ਦਾ ਪੰਡਿਤ ਸੀ, ਸਤਿਗੁਰੂ ਜੀ ਦੇ ਵਿਆਹ ਦੀ ਜਿਹੜੀ ਸਾਹੀ ਚਿੱਠੀ ਲੈ ਕਰਕੇ ਰਾਏ ਭੋਏ ਦੀ ਤਲਵੰਡੀ ਨੂੰ ਚੱਲਣ ਲੱਗਿਆ।
ਕਾਲੂ ਘਰ ਜਾਏ ਸੁਧ ਦੇ ਹਰ ਠਾਨਕੀ।
ਬਾਬਾ ਕਾਲੂ ਜੀ ਦੇ ਘਰ ਪਹੁੰਚਿਆ, ਜਾ ਕਰਕੇ ਛੇਤੀ ਖੁਸ਼ੀ ਦੀ ਖਬਰ ਦਿੱਤੀ।
ਮਾਤ ਹਰ ਖਾਏ ਔਰ ਆਨੰਦ ਨਾ ਮਾਏ।
ਮਾਤਾ ਤ੍ਰਿਪਤਾ ਜੀ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਦੇ ਜਨਨੀ ਬਹੁਤ ਖੁਸ਼ ਪ੍ਰਸੰਨ ਹੋਏ, ਹਿਰਦੇ ਚ ਖੁਸ਼ੀ ਨਹੀਂ ਸਮਾਉਂਦੀ।
ਸ਼ੁਭ ਸਗਨ ਮਨਾਏ ਪਨੇ ਕੌਣ ਮੇਰੇ ਮਾਨਕੀ।
ਕਹਿੰਦੇ ਬੜੀ ਖੁਸ਼ੀ ਮਨਾ ਰਹੇ ਨੇ, ਸ਼ਗਨ ਮਨਾ ਰਹੇ ਨੇ ਚੰਗੇ। ਬੇਬੇ ਜੀ ਕਹਿੰਦੇ ਜਿਹੜੇ ਮੇਰੇ ਮਨ ਦੀ ਅਵਸਥਾ ਹੈ ਭਲਾ ਉਹਨੂੰ ਕੌਣ ਵਰਣਨ ਕਰਕੇ ਦੱਸ ਸਕਦਾ ਹੈ।
ਦੋਹਰਾ ਹਰਕ ਕਰਤ ਔਰ ਮੈਂ ਸਰਸ।
ਇਸ ਵੇਲੇ ਬਹੁਤ ਸਾਰੀ ਖੁਸ਼ੀ ਹਿਰਦੇ ਚ ਕੀਤੀ ਹੈ।
ਕਾਲੂ ਕਾਲੂ ਬਹੁਤ ਸੁਖ ਪਾਏ।
ਬਾਬਾ ਕਾਲੂ ਜੀ ਨੂੰ ਵੀ ਖਬਰ ਦਾ ਜਿਵੇਂ ਪਤਾ ਲੱਗਿਆ ਤੇ ਬੜਾ ਭਾਰੀ ਖੁਸ਼ ਪ੍ਰਸੰਨਤਾ ਹੋਏ।
ਤੂਰਨ ਤਿਆਰੀ ਕੋ ਕਰਤ।
ਛੇਤੀ ਦੇ ਨਾਲ ਤਿਆਰੀ ਕਰਨ ਲੱਗੇ ਹਨ।
ਖਰਚਿਤ ਧਨ ਕਰ ਚਾਏ।
ਬੜਾ ਖੁਸ਼ੀ ਦੇ ਨਾਲ ਧਨ ਖਰਚਣ ਲੱਗੇ।
ਸੋਰਠਾ ਸ੍ਰੀ ਨਾਨਕ ਟੀ ਮਾਤ ਕਰੀ ਰੀਤ ਜੇ ਬਹਾਈ ਕੈ।
ਜਿਹੜੀ ਵਿਆਹ ਸ਼ਾਦੀ ਦੀ ਚਿੱਠੀ ਪੁੱਜਣ ਦੇ ਉੱਪਰ ਕੁਲ ਦੀ ਰੀਤੀ ਮੁਤਾਬਕ ਜੋ ਰਿਵਾਜ ਸੀ ਖੁਸ਼ੀ ਦਾ ਉਤਸ਼ਾਹ ਕਰਨ ਦਾ ਬੇਬੇ ਨਾਨਕੀ ਜੀ ਕਰਨ ਲੱਗੇ।
ਮੰਗਲ ਸਦਨ ਸੁਹਾਤ ਤੋਰਨ ਦਰ ਪਰ ਰਾਜ ਹੀ।
ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਜੋ ਘਰ ਹੈ ਬੇਬੇ ਨਾਨਕੀ ਜੀ ਨੇ ਲਾਗੀਆਂ ਨੂੰ ਕਹਿ ਕਰਕੇ ਸੁੰਦਰ ਫੁੱਲਾਂ ਦੀਆਂ ਲੜੀਆਂ ਪੱਤੇ ਆਦਿਕ ਲਾ ਕਰਕੇ ਘਰ ਦੇ ਦਰਵਾਜ਼ੇ ਤੇ ਬੰਨੇ ਗਏ।
ਪ੍ਰਵਿਤ ਨਗਰ ਚਿਨਾਰ ਸਭ ਲੀਨੀਆਂ ਹਟਾਰ।
ਜਿਸ ਵੇਲੇ ਨਗਰ ਦੀਆਂ ਜਿਹੜੀਆਂ ਇਸਤਰੀਆਂ ਨੇ ਬੇਬੇ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮਾਤਾ ਤ੍ਰਿਪਤਾ ਜੀ ਨੇ ਉਹਨਾਂ ਨੂੰ ਬੁਲਾਇਆ, ਸਦ ਘੱਲਿਆ।
ਜੀਨੇ ਅੰਗਨ ਸਿੰਗਾਰ ਕੋ ਆਨੰਦ ਔਰ ਆਵਤੀ।
ਉਹ ਸਾਰੀਆਂ ਆਪਣੇ ਹਾਰ ਸ਼ਿੰਗਾਰ ਨੂੰ ਕਰਕੇ ਇਕੱਠੀਆਂ ਹੋ ਆਈਆਂ ਹਨ। ਨਾ ਆਨੰਦ ਔਰ ਆਵਤੀ, ਹਿਰਦੇ ਦੇ ਅੰਦਰ ਆਨੰਦ ਨਹੀਂ ਸਮਾ ਰਿਹਾ।
ਵੇਦਨ ਬਦੂਟੀ ਸ਼ਬ ਸਬਨ ਟੀ ਲੂਟੀ।
ਵੇਦੀਆਂ ਦੀਆਂ ਜਿਹੜੀਆਂ ਇਸਤਰੀਆਂ ਨੇ, ਨੋਹਾਂ ਨੇ ਜਾਂ ਬੇਬੇ ਨਾਨਕੀ ਜੀ ਦੀਆਂ ਦਰਾਣੀਆਂ ਜਠਾਣੀਆਂ ਆਦਿਕ, ਕਹਿੰਦੇ ਮਾਨੋ ਸਾਰੀ ਸ਼ੋਭਾ ਨੂੰ ਲੁੱਟਣ ਵਾਲੀਆਂ ਹਨ।
ਮਨੋ ਬਾਂਧ ਬਾਂਧ ਟੋਲੀ ਮੁੱਖ ਦੰਦ ਮੰਦ ਗਾਵਤੀ।
ਟੋਲੀਆਂ ਬੰਨ ਬੰਨ ਕਰਕੇ ਮੁੱਖ ਤੋਂ ਹੌਲੀ ਹੌਲੀ ਸਹਿਜੇ ਸਹਿਜੇ ਜਸ ਗਾ ਰਹੀਆਂ ਹਨ, ਗੀਤ ਆਦਿਕ।
ਚੂਨਰੀ ਨਵੀਨ ਲਾਲ ਛੁੱਟੀ ਸੁੱਠ ਮਾਲ ਗਰੇ।
ਬੜੀਆਂ ਲੰਬੀਆਂ ਲੰਬੀਆਂ ਚੁੰਨੀਆਂ ਪਹਿਨੀਆਂ ਹੋਈਆਂ ਨੇ ਤੇ ਉਹਨਾਂ ਦੇ ਸੋਹਣੀਆਂ ਪੁਸ਼ਾਕਾਂ ਹਨ।
ਬੇਦੀ ਧਰੇ ਪਾਲ ਪਰੀ ਹੀਏ ਫੁੱਲ ਸਾਵਤੀ।
ਗਲ ਦੇ ਅੰਦਰ ਮਾਲਾ ਪਾਈਆਂ ਨੇ, ਗਹਿਣੇ ਆਦਿਕ ਪਹਿਨੇ ਹੋਏ ਹਨ। ਤਿੰਨਾਂ ਦੇ ਵਸਤਰ ਜਿਹੜੇ ਨੇ ਬੜੇ ਸੁੰਦਰ ਹਨ।
ਬਰੀਦਾਰ ਨਾਰੀ ਗੋਰ ਮਾਤ ਸਿਤ ਕਾਰੀ ਸਭ।
ਕਹਿੰਦੇ ਗੁਰੂ ਕੇ ਦਰਵਾਜ਼ੇ 'ਚ ਆ ਕੇ ਪ੍ਰਵੇਸ਼ ਹੋਈਆਂ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਮਾਤਾ ਤ੍ਰਿਪਤਾ ਜੀ ਇਹਨਾਂ ਸਭ ਇਸਤਰੀਆਂ ਦਾ ਸਤਿਕਾਰ ਕਰਦੇ ਨੇ।
ਭਈ ਪੀਰ ਭਾਰੀ ਘਰ ਥਾਵ ਹੂੰ ਨਾ ਪਾਵਤੀ।
ਬੜੀ ਭਾਰੀ ਭੀੜ ਹੋ ਰਹੀ ਹੈ ਸਤਿਗੁਰੂ ਮਹਾਰਾਜ ਜੀ ਦੇ ਘਰ ਵਿਖੇ। ਥਾਵ ਹੂੰ ਨਾ ਪਾਵਤੀ, ਕਹਿੰਦੇ ਕਿਸੇ ਨੂੰ ਜਗ੍ਹਾ ਨਹੀਂ ਮਿਲਦੀ, ਇਕੱਠ ਹੋ ਗਿਆ।
ਦੇਤ ਹੈ ਵਧਾਈ ਲੇਤ ਸੋ ਗੁਣੀ ਚੜਾਏ।
ਜਿਸ ਤਰ੍ਹਾਂ ਬੇਬੇ ਨਾਨਕੀ ਜੀ ਨੂੰ ਆ ਕਰਕੇ ਨਗਰ ਦੀਆਂ ਇਸਤਰੀਆਂ ਵਧਾਈਆਂ ਦਿੰਦੀਆਂ ਨੇ ਤੇ ਸੌ ਸੌ ਗੁਣਾ ਚੜਾਏ ਸੀਸ ਸਿਰ ਮੱਥੇ ਤੇ ਸੌ ਸੌ ਗੁਣਾ ਵੱਧ ਕੇ ਮੰਨਦੇ ਨੇ।
ਪੂਜ ਸੁਤ ਈਸ਼ਕੋ ਅਵ ਕੰਨਾ ਮਨਾਵਈ।
ਆਪਣੇ ਪੁੱਤਰ ਦੀ ਖੁਸ਼ੀ ਦੇ ਲਈ ਈਸ਼ਵਰ ਨੂੰ ਪਰਮੇਸ਼ਰ ਵਾਹਿਗੁਰੂ ਨੂੰ ਮਨਾਉਂਦੇ ਨੇ ਤੇ ਵੀ ਵਿਘਨਾਂ ਦੇ ਨਾਸ ਕਰੋ, ਕਾਰਜ ਦੀ ਸਫਲਤਾ ਬਖਸ਼ੋ ਪ੍ਰਭੂ।
ਸੁਨਪੁਰ ਸਾਰੇ ਆਏ ਜਾਚਕ ਦੁਆਰੇ ਮਿਲ।
ਜਿਵੇਂ ਜਿਵੇਂ ਨਗਰ ਦੇ ਅੰਦਰ ਖਬਰ ਮਿਲੀ, ਨਗਰ ਦੇ ਅੰਦਰ ਰਹਿਣ ਵਾਲੇ ਭਿਖਾਰੀ ਮੰਗਤੇ ਆਦਿਕ ਸਭ ਚੱਲ ਕਰਕੇ ਆ ਪਹੁੰਚੇ।
ਮਾਨਤ ਜੋ ਦੇਤ ਸੋ ਸ਼ੂਸ਼ ਨਾ ਹਟਾਵਈ।
ਪਿਤਾ ਬਾਬਾ ਕਾਲੂ ਜੀ ਦੇ ਦਰ ਤੇ ਜੋ ਵੀ ਮੰਗਤੇ ਆਏ ਨੇ ਸਭ ਨੂੰ ਧਨ ਮਿਲ ਰਿਹਾ ਹੈ, ਕਿਸੇ ਨੂੰ ਖਾਲੀ ਨਹੀਂ ਜਾਣ ਦਿੱਤਾ ਜਾ ਰਿਹਾ।
ਕਿਨੋ ਪਕਵਾਨ ਬਾਂਟ ਦੀਨੋ ਸਨਮਾਨ ਸਨ।
ਬਹੁਤ ਸਾਰੇ ਸੁੰਦਰ ਪਕਵਾਨ ਮਠਿਆਈਆਂ ਆਦਿਕ ਬਣੇ ਨੇ, ਸਭ ਨੂੰ ਦਿੱਤਾ ਸਨਮਾਨ ਦੇ ਸਤਿਕਾਰ ਨਾਲ।
ਅਦਕ ਉਮੰਗ ਸੰਗ ਅੰਗ ਮੈਂ ਨਾ ਮਾਵਈ।
ਇੰਨੀ ਖੁਸ਼ੀ ਹੈ ਪਰਿਵਾਰ ਦੇ ਜੀਆਂ ਅੰਦਰ ਕਿ ਹਿਰਦੇ 'ਚ ਸਮਾਵਦੀ ਨਹੀਂ ਹੈ।
ਦੰਦ ਪੀ ਓਭੇਰੀ ਪੂਰ ਧਰੀ ਬਿਦ ਖਰੀ ਵਾਜੈ।
ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਵਿਆਹ ਦੀ ਖੁਸ਼ੀ ਨੂੰ ਮੁੱਖ ਰੱਖ ਕਰਕੇ ਬਾਬਾ ਕਾਲੂ ਜੀ ਦੇ ਦਰਵਾਜ਼ੇ 'ਤੇ ਨਗਾਰੇ ਵੱਜਦੇ ਨੇ ਅਤੇ ਭੇਰੀਆਂ ਆਦਿਕ ਬੜੀ ਆਨੰਦਮਈ ਸੰਗੀਤ ਦੀ ਧਨੀ ਉੱਠਦੀ ਹੈ।
ਨਾਰਨ ਕੀ ਭੀੜ ਭਰੀ ਹੇਰ ਸੁੱਟ ਪਾਵਈ।
ਬਹੁਤ ਸਾਰੀ ਇਸਤਰੀਆਂ ਦੀ ਭੀੜ ਇਕੱਠੀ ਹੋਈ ਹੈ ਤੇ ਬੇਬੇ ਨਾਨਕੀ ਜੀ ਵੇਖ ਵੇਖ ਪ੍ਰਸੰਨ ਹੁੰਦੇ ਹਨ।
ਹੁਤੀ ਕੁੱਲ ਰੀਤ ਜੋ ਕਾਲੂ ਸਭ ਟੀਓ ਟੀਨ ਸੋ।
ਬੇਦੀਆਂ ਦੀ ਕੁੱਲ ਦੀ ਜੋ ਵੀ ਰੀਤੀ ਸੀ ਬਾਬਾ ਕਾਲੂ ਜੀ ਨੇ ਸਭ ਕੀਤੀ।
ਆਏ ਬੇਦੀ ਸਭ ਕੋ ਹਿਰਦੇ ਹਰ ਖਾਏ ਟੈ।
ਬਹੁਤ ਵੱਡੀ ਬੰਸੀ ਬੇਦੀਆਂ ਦੀ ਤੇ ਸਾਰੇ ਚੱਲ ਕੇ ਆਏ ਬਾਬਾ ਕਾਲੂ ਜੀ ਦੇ ਘਰ ਅੰਦਰ ਪ੍ਰਸੰਨ ਹੋ ਰਹੇ ਹਨ।
ਬੋਲ ਕੈ ਬਦਨ ਨੇ ਜੇ ਸਸਰੇ ਸਦਨ ਸੁਧ।
ਤਾਂ ਬਾਬਾ ਕਾਲੂ ਜੀ ਨੇ ਬੋਲ ਕਰਕੇ ਇੱਕ ਲਾਗੀ ਨੂੰ ਸਹੁਰੇ ਪਰਿਵਾਰ ਅੰਦਰ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਦੇ ਨਾਨਕੇ ਪਰਿਵਾਰ 'ਚ ਖਬਰ ਘੱਲੀ।
ਭੇਜੀ ਜਸ ਪਦ ਏਟ ਮਾਨਵ ਪਠਾਈ ਟੈ।
ਮਨੁੱਖ ਭੇਜਿਆ ਹੈ ਪੱਤਰਕਾ ਲਿਖ ਕਰਕੇ ਛੇਤੀ ਨਾਲ।
ਸੁਨੀ ਮਨ ਭਾਏ ਤਿੰਨ ਮੰਡਲ ਟਰਾਏ ਬਹੁ।
ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਨਕੇ ਪਰਿਵਾਰ ਨੇ ਜਿਸ ਵੇਲੇ ਇਸ ਵਿਆਹ ਸ਼ਾਦੀ ਦੀ ਖਬਰ ਨੂੰ ਸੁਣਿਆ ਹੈ ਤੇ ਬਹੁਤ ਖੁਸ਼ੀਆਂ ਦੇ ਮੰਗਲ ਕੀਤੇ।
ਲੇਟ ਸਮਾਜ ਸਭ ਆਏ ਸੁਖ ਪਾਇਟ,
ਬੜੀ ਖੁਸ਼ੀ ਦੇ ਨਾਲ ਸਾਰੇ ਆਪਣਾ ਸਾਜੋ ਸਮਾਨ ਲੈ ਕਰਕੇ ਤਲਵੰਡੀ ਆ ਪਹੁੰਚੇ ਹਨ।
ਮਿਲ ਕੇ ਵਿਚਾਰ ਕਰ ਚੱਲੇ ਸੁਲਤਾਨਪੁਰ,
ਤਾਂ ਸਾਰਿਆਂ ਨੇ ਮਿਲ ਕੇ ਵਿਚਾਰ ਕੀਤੀ ਵੀ ਹੁਣ ਆਪਾਂ ਨੂੰ ਸੁਲਤਾਨਪੁਰ ਚੱਲਣਾ ਚਾਹੀਦਾ ਹੈ।
ਸੋਜ ਲੀਜੇ ਸਰਸ ਨਾ ਦੀਜੀਏ ਭੁਲਾਏ ਕੈ।
ਇਸ ਤਰ੍ਹਾਂ ਬਾਬਾ ਕਾਲੂ ਜੀ ਤੇ ਤਿਆਦਕ ਸਤਿਗੁਰੂ ਜੀ ਦੇ ਨਾਨਾ ਰਾਮਾ ਜੀ ਕਹਿ ਰਹੇ ਨੇ ਕਿ ਜੋ ਸਾਰੀ ਸਮੱਗਰੀ ਸਾਰੀਆਂ ਵਸਤੂਆਂ ਚਾਹੀਦੀਆਂ ਸੰਭਾਲ ਕੇ ਲੈ ਲਵੋ, ਕੁਝ ਭੁੱਲ ਨਾ ਜਾਇਓ।
ਸਵਈਆ ਕਾਲੂ ਗਇਓ ਤਬ ਰਾਏ ਟੇ ਪਾਸ ਕਰੀ ਅਰਦਾਸ ਤਜੀਮ ਬਖਾਨੀ।
ਇਸ ਵੇਲੇ ਬਾਬਾ ਕਾਲੂ ਜੀ ਪਿਤਾ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਦੇ ਜੋ ਤਲਵੰਡੀ ਦਾ ਨਵਾਬ ਹੈ ਰਾਏ ਬੁਲਾਰ ਜੀ ਦੇ ਪਾਸ ਗਏ।
ਨਾਨਕ ਦਾਸ ਤੁਮਾਰੇ ਕੋ ਵਿਆਹੇ ਚਲੋ।
ਇਸ ਵੇਲੇ ਸਤਿਗੁਰੂ ਮਹਾਰਾਜ ਜੀ ਦੇ ਪਿਤਾ ਜੀ ਗਏ, ਸਲਾਮ ਕੀਤੀ ਜਾ ਕੇ ਨਾਨਕ ਦਾਸ ਤੁਮਾਰੇ ਕੋ ਵਿਆਹ ਕਹਿਣ ਲੱਗੇ ਜਾ ਕੇ ਕਿ ਤੁਹਾਡੇ ਦਾਸ ਦਾ ਸ੍ਰੀ ਨਾਨਕ ਜੀ ਦਾ ਵਿਆਹ ਦਾ ਦਿਨ ਰੱਖਿਆ ਗਿਆ ਹੈ।
ਚਲੋ ਸੁਲਤਾਨਪੁਰੇ ਮਮ ਠਾਨੀ,
ਅਸੀਂ ਮਨ ਅੰਦਰ ਧਾਰਿਆ ਹੈ ਅਸੀਂ ਸਾਰਾ ਪਰਿਵਾਰ ਸੁਲਤਾਨਪੁਰ ਜਾ ਰਹੇ ਹਾਂ।
ਆਏ ਸੋ ਲੈਣ ਕੋ ਆਇਓ ਮੈਂ ਰਾਏ ਜੀ।
ਇਹ ਰਾਏ ਬੁਲਾਰ ਜੀ ਨੂੰ ਕਹਿ ਰਹੇ ਨੇ ਬਾਬਾ ਕਾਲੂ ਜੀ ਕਿ ਮੈਂ ਤੁਹਾਡੀ ਆਗਿਆ ਲੈਣ ਲਈ ਆਇਆ ਹਾਂ।
ਦੇਹੋ ਬੁਝਾਏ ਕੈ ਬਾਤ ਸਿਆਣੀ,
ਜਿਹੜੀ ਸਿਆਣੀ ਕੋਈ ਮਤ ਹੈ ਸਿਆਣੀ ਕੋਈ ਸਿੱਖਿਆ ਹੈ ਸਮਝਾ ਕਰਕੇ ਦੱਸੋ।
ਰੂਸ ਮੈਂ ਰਾਏ ਭੈਓ ਸੁਨ ਟੈ,
ਜਿਸ ਵੇਲੇ ਬਾਬਾ ਕਾਲੂ ਜੀ ਨੇ ਬਚਨ ਕਿਹਾ ਕਿ ਤੁਹਾਡੇ ਦਾਸ ਸ੍ਰੀ ਨਾਨਕ ਜੀ ਦਾ ਵਿਆਹ ਹੈ, ਰੋਸ ਮੈਂ ਰਾਏ ਭੈਓ ਸੁਣ ਕੈ, ਇਹ ਗੱਲ ਨੂੰ ਸੁਣ ਕੇ ਰਾਏ ਬੁਲਾਰ ਜੀ ਮਨ ਦੇ ਅੰਦਰ ਗੁੱਸੇ ਹੋਏ, ਬੜੇ ਗੁੱਸੇ ਦੇ ਸਹਿਤ ਹੋ ਕਰਕੇ
ਮਤ ਕਾਲੂ ਰਹੀ ਤੁਝ ਨੀਤ ਅਜਾਨੀ,
ਕਹਿਣ ਲੱਗੇ ਕਾਲੂ ਜੀ ਤੁਹਾਡੀ ਜਿਹੜੀ ਮਤ ਹੈ ਨਾ ਉਹ ਨਿਤਾ ਪ੍ਰਤੀ ਅਣਜਾਣਾ ਵਾਲੀ ਹੀ ਰਹੀ ਹੈ।
ਤਾਤ ਪਛਾਣਤ ਭੇਦ ਲਖੈ ਨਹਿ,
ਤੁਸੀਂ ਉਹਨਾਂ ਨੂੰ ਆਪਣਾ ਪੁੱਤਰ ਹੀ ਮੰਨਦੇ ਹੋ, ਭੇਦ ਨਹੀਂ ਜਾਣ ਸਕਦੇ।
ਦੂਖਤ ਮੋਹੇ ਕਰੈ ਬਿਨ ਜਾਨੀ,
ਬਿਨਾਂ ਜਾਣੇ ਤੋਂ ਮੈਨੂੰ ਗੁਨਾਹਗਾਰ ਕਰ ਰਿਹਾ ਹੈ, ਭਲਾਂ ਦੀ ਮੈਂ ਉਹਨਾਂ ਦਾ ਦਾਸ ਕਿੱਦਾਂ ਹੋ ਸਕਦਾ ਹਾਂ ਜਿਹੜੇ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਨੇ, ਦੀਨ ਦੁਨੀਆਂ ਦੇ ਬਾਲੀ, ਉਹਨਾਂ ਦੀ ਰਹਿਮਤ ਦੇ ਨਾਲ ਤੇ ਮੇਰੀ ਨਗਰੀ ਵੱਸਦੀ ਹੈ, ਉਹਨਾਂ ਦੀ ਰਹਿਮਤ ਦੇ ਨਾਲ ਮੇਰੇ ਘਰ ਸਭ ਵਸਤੂਆਂ ਨੇ। ਕਿਉਂਕਿ ਰਾਏ ਬੁਲਾਰ ਜੀ ਦੀ ਜਿਹੜੀ ਮੱਤ ਹੈ ਉਹ ਸ਼ਰਧਾ ਅਤੇ ਭਾਵਨਾ ਅੰਦਰ ਭਿੱਜੀ ਹੋਈ ਹੈ। ਪਹਿਲਾਂ ਵੀ ਆਪਾਂ ਸਰਵਣ ਕਰਕੇ ਆਏ ਹਾਂ ਕਿ ਬਾਬਾ ਕਾਲੂ ਜੀ ਦੇ ਤਾਈਂ ਉਹਨਾਂ ਨੇ ਪਹਿਲਾਂ ਵੀ ਵਰਜਨਾ ਕੀਤਾ ਸੀ ਵੀ ਦੁਬਾਰਾ ਮੁੜ ਕੇ ਇੰਝ ਨਹੀਂ ਜੇ ਕਹਿਣਾ ਵੀ ਸਾਡਾ ਦਾਸ ਹੈ, ਅਸੀਂ ਉਹਨਾਂ ਦੇ ਦਾਸ ਹਾਂ, ਅਤੇ ਹੁਣ ਫਿਰ ਝਿੜਕਣ ਲੱਗੇ ਨੇ ਕਿ ਆਪਣੇ ਪੁੱਤਰ ਨੂੰ ਤੂੰ ਪੁੱਤਰ ਮੰਨਦਾ ਹੈ, ਦੂਖਤ ਮੋਹੇ ਕਰੈਂ ਬਿਨ ਜਾਨੀ, ਬਿਨਾਂ ਜਾਣੇ ਤੋਂ ਮੈਨੂੰ ਗੁਨਾਹਗਾਰ ਕਰਦਾ ਹੈ।
ਦਾਸ ਲਖੈ ਤੇ ਕੋ ਮਨ ਮੈਂ,
ਕਹਿਣ ਲੱਗੇ ਤੂੰ ਮਨ ਵਿੱਚ ਜਾਣਦਾ ਕਿ ਉਹ ਸਾਡਾ ਦਾਸ ਹੋਵੇਗਾ।
ਤਿਹੂ ਲੋਕਨ ਕੋ ਪਤ ਜੋ ਗਤ ਦਾਨੀ,
ਜੋ ਮੁਕਤੀ ਦੇ ਦਾਤਾ ਨੇ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਤਿੰਨਾਂ ਲੋਕਾਂ ਦੇ ਮਾਲਕ ਹਨ।
ਹੋਤ ਰਿਦਾ ਮਮ ਰੰਜ ਸੁਨੇ ਵਚ,
ਕਹਿਣ ਲੱਗੇ ਕਾਲੂ ਜੀ ਤੁਹਾਡੀ ਗੱਲ ਨੂੰ ਸੁਣ ਕੇ ਮੇਰਾ ਹਿਰਦਾ ਬਹੁਤ ਡਾਢਾ ਦੁਖੀ ਹੁੰਦਾ ਹੈ।
ਫਿਰ ਕਰੋ ਨਹਿ ਐਸ ਬਖਾਨੀ,
ਫਿਰ ਨਾ ਕਦੇ ਦੁਬਾਰਾ ਇਹੋ ਜਿਹੀ ਗਲਤੀ ਕਰੀ ਕੁਤਾਹੀ ਕਰੀ।
ਤੋਹੀ ਰਹਿਓ ਸਮਝਾਏ ਸਭੈ ਬਿਦ,
ਰਾਏ ਬੁਲਾਰ ਜੀ ਕਹਿਣ ਲੱਗੇ ਵੀ ਬਹੁਤ ਵਾਰੀ ਮੈਂ ਤੁਹਾਨੂੰ ਸਮਝਾ ਕਰਕੇ ਥੱਕ ਗਿਆ,
ਏਟ ਪੀ ਬਾਤ ਨਹੀਂ ਮਨ ਮਾਨੀ,
ਪਤਾ ਨਹੀਂ ਕਿਉਂ ਨਹੀਂ ਮੇਰੀ ਕਹੀ ਹੋਈ ਗੱਲ ਤੈਨੂੰ ਸਮਝ ਨਹੀਂ ਆਉਂਦੀ, ਜਦੋਂ ਵੀ ਕਹਿੰਦਾ ਹੈ ਦਾਸ ਤੇ ਰਾਏ ਬੁਲਾਰ ਜੀ ਕਹਿੰਦੇ ਮੈਨੂੰ ਡਾਢਾ ਦੁੱਖ ਹੁੰਦਾ ਹੈ, ਮੇਰੇ ਹਿਰਦੇ ਨੂੰ ਦੁੱਖ ਪਹੁੰਚਦਾ ਹੈ, ਮੈਂ ਗੁਨਾਹਗਾਰ ਹੁੰਦਾ ਹਾਂ, ਤੈਨੂੰ ਇਹ ਗੱਲ ਕਿਉਂ ਨਹੀਂ ਸਮਝ ਆਉਂਦੀ।
ਕਾਲੂ ਬਖਾਨਤ ਰਾਏ ਸੁਣੋ ਤੁਮੈ,
ਕਹਿਣ ਲੱਗੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਪਿਤਾ ਬਾਬਾ ਕਾਲੂ ਜੀ ਕਹਿਣ ਲੱਗੇ, ਰਾਏ ਬਲਾਰ ਜੀ ਸੁਣਨਾ ਕਰੋ,
ਈਸ਼ਰ ਕੇ ਸਮ ਜਾਣਤ ਹੋ,
ਮੈਂ ਤੁਹਾਨੂੰ ਵੱਡਿਆਂ ਦੇ ਸਨਮਾਨ ਸਮਝਦਾ ਹਾਂ, ਕਿਉਂਕਿ ਈਸ਼ਰ ਦੇ ਸਮਾਨ ਸਮਝਦਾ ਹਾਂ। ਪੁਰਾਣੇ ਬਜ਼ੁਰਗ ਨਗਰ ਦਾ ਕੋਈ ਪੁਰਾਣਾ ਸਿਆਣਾ ਬਜ਼ੁਰਗ ਹੁੰਦਾ, ਨਗਰ ਨਿਵਾਸੀ ਭਲੇ ਸਮਿਆਂ ਦੇ ਅੰਦਰ ਉਹਨੂੰ ਅਦਬ ਸਤਿਕਾਰ ਦਿਆ ਕਰਦੇ। ਸਾਧ ਸੰਗਤ ਨਗਰ ਨਿਵਾਸੀ ਸਮਝਿਆ ਕਰਦੇ ਸਨ ਕਿ ਸਾਡੇ ਨਗਰ ਦੇ ਪਿੰਡ ਦੇ ਜਿਹੜੇ ਵੱਡੇ ਬਜ਼ੁਰਗ ਨੇ, ਉਹਨਾਂ ਦੀਆਂ ਅਸੀਸਾਂ ਦੇ ਅੰਦਰ ਬੜੀ ਬਰਕਤ ਹੁੰਦੀ ਹੈ, ਅਤੇ ਸਿਆਣੇ ਬਜ਼ੁਰਗ ਜਿਨ੍ਹਾਂ ਨੇ ਜ਼ਿੰਦਗੀ ਦੇ ਤਜਰਬੇ ਹਟਾਏ ਹੁੰਦੇ ਨੇ, ਉਹ ਹਮੇਸ਼ਾ ਚੰਗੀ ਹੀ ਸਿੱਖਿਆ ਦਿੰਦੇ ਨੇ, ਅਤੇ ਉਹ ਕਦੇ ਵੀ ਕਿਸੇ ਦਾ ਨੁਕਸਾਨ ਜਾਂ ਬੁਰਾ ਨਹੀਂ ਸੋਚਦੇ ਹੁੰਦੇ, ਸੁਭ ਸਿੱਖਿਆ ਦਿੰਦੇ ਨੇ। ਇਸ ਰੀਤੀ ਮੁਤਾਬਕ ਬਾਬਾ ਗਾਲੂ ਜੀ ਕਹਿੰਦੇ, ਰਾਏ ਜੀ, ਮੈਂ ਤੇ ਤੁਹਾਨੂੰ ਈਸ਼ਰ ਸਮਾਨ ਸਮਝਦਾ ਹਾਂ।
ਬੈਸ ਵੱਡੀ ਪੁਰ ਕੇ ਪਤ ਰਾਵਰ,
ਇੱਕ ਤਾਂ ਤੁਹਾਡੀ ਆਰਜੂ ਵੱਡੀ ਹੈ, ਵੱਡੀ ਆਰਜੂ ਦੇ ਤੁਸੀਂ ਹੋ ਬਜ਼ੁਰਗਾਂ ਸਮਾਨ, ਤੇ ਦੂਸਰਾ ਤੁਸੀਂ ਮਾਲਕ ਹੋ, ਨਗਰੀ ਦੇ ਨਵਾਬ ਹੋ,
ਆਦਰ ਮਾਨ ਪਛਾਣਤ ਹੋ।
ਮੈਂ ਆਦਰ ਸਮਝਦਾ ਹਾਂ ਇਸ ਗੱਲ ਦੇ ਅੰਦਰ ਜਦੋਂ ਮੈਂ ਤੁਹਾਨੂੰ ਆ ਕੇ ਕਹਿੰਦਾ ਹਾਂ ਕਿ ਸ਼੍ਰੀ ਨਾਨਕ ਜੀ ਤੁਹਾਡੇ ਦਾਸ ਨੇ, ਮੈਂ ਮੰਨਦਾ ਹਾਂ ਕਿ ਇਹਦੇ ਵਿੱਚ ਤੁਹਾਡਾ ਆਦਰ ਹੋਵੇਗਾ।
ਆਦਰ ਔਰ ਨਾ ਬਾਤਨ ਕੋ ਸੁਣ,
ਰਾਏ ਬਲਾਰ ਜੀ ਕਹਿਣ ਲੱਗੇ, ਸੁਣ ਕਾਲੂ, ਆਦਰ ਹੋਰ ਗੱਲਾਂ ਦਾ ਬਥੇਰਾ ਹੁੰਦਾ ਹੈ, ਤੂੰ ਤੇ ਮੇਰਾ ਅਪਮਾਨ ਕਰਦਾ ਹੈ, ਇਹ ਕੋਈ ਆਦਰ ਵਾਲੀ ਗੱਲ ਨਹੀਂ।
ਮੈਂ ਹੀਨਤ ਮਾਨਤ ਹੋ,
ਇਹ ਇਸ ਤਰ੍ਹਾਂ ਦੀ ਗੱਲ ਕਹਿਣ ਦੇ ਨਾਲ ਮੈਂ ਹੀਨਤਾ ਭਾਵ ਸਮਝਦਾ ਹਾਂ, ਮੈਨੂੰ ਸ਼ਰਮਿੰਦਗੀ ਆਉਂਦੀ ਹੈ।
ਸੀਸ ਟੀਰੀ ਅਟ ਸੁਹਾਵਤ ਹੈ ਪਗ ਪਾਵਤ,
ਕਹਿਣ ਲੱਗੇ ਸੁਹਾਵਤ ਹੈ ਜਿਹੜਾ ਸੀਸ ਦੇ ਮੁਕਟ ਹੁੰਦਾ ਹੈ ਨਾ, ਮੁਕਟ ਦਾ ਬਾਬੇ ਕਾਲੂ ਜੀ ਨੂੰ ਕਹਿੰਦੇ ਨੇ ਜੈ ਰਾਮ ਜੀ, ਜਿਹੜਾ ਮੁਕਟ ਹੁੰਦਾ ਹੈ ਤਾਜ, ਉਹ ਹਮੇਸ਼ਾ ਸਿਰ ਤੇ ਹੀ ਸੋਭਦਾ ਹੈ।
ਮੁੰਡ ਮੈਂ ਠਾਨਤ ਹੋ,
ਪੱਗ ਪਾਵਤ ਮੁੰਡ ਮੈਂ ਠਾਨਤ ਹੋ, ਪਰ ਕਹਿੰਦੇ ਜਿਹੜਾ ਉਹਨੂੰ ਸੀਸ ਤੇ ਸਜਾਉਣ ਵਾਲੇ ਤਾਜ ਨੂੰ, ਮੁਕਟ ਨੂੰ ਪੈਰਾਂ 'ਚ ਪਾ ਲਵੇ, ਉਹਨੂੰ ਮੂਰਖ ਕਿਹਾ ਜਾਂਦਾ ਹੈ, ਮੂਰਖ ਹੁੰਦਾ ਹੈ ਉਹ ਮਨੁੱਖ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਸਾਡੇ ਸਿਰ ਦਾ ਤਾਜ ਨੇ, ਸਤਿਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਡੇ ਸੀਸ ਦਾ ਮੁਕਟ ਨੇ, ਅਤੇ ਤੂੰ ਦਾਸ ਕਹਿ ਕਰਕੇ ਉਹਨਾਂ ਨੂੰ ਪੈਰਾਂ 'ਚ ਪਾਉਣ ਦੀ ਇਹ ਕੁਤਾਹੀ ਕਰਦਾ ਹੈ, ਇਹ ਅਵੱਗਿਆ ਹੁੰਦੀ ਹੈ। ਇਹ ਗੱਲਾਂ ਹੋਰ ਬਥੇਰੀਆਂ ਨੇ ਸਤਿਕਾਰ ਅਦਬ ਦੀਆਂ, ਇੰਝ ਕਹਿਣ ਦੇ ਨਾਲ ਰਾਏ ਬਲਾਰ ਜੀ ਨੇ ਡਾਂਟਿਆ ਹੈ ਕਿ ਗਾਂ ਵਾਸਤੇ ਇੰਝ ਨਹੀਂ ਕਹਿਣਾ।
ਦੋਹਰਾ ਅਬ ਟੂ ਕਹਿਬੂ ਬਖਸ਼ ਬਖਸ਼ੀਐ ਬੋਹਰ ਨਾ ਕਰੋਂ ਉਚਾਰ,
ਤਾਂ ਬਾਬਾ ਕਾਲੂ ਜੀ ਕਹਿਣ ਲੱਗੇ, ਰਾਏ ਬਲਾਰ ਜੀ, ਅਬ ਕੋ ਕਹਿਓ ਬਖਸ਼ੀਐ, ਹੁਣ ਮੇਰੇ ਤੋਂ ਗਲਤੀ ਨਾ ਕਿਹਾ ਗਿਆ, ਹੁਣ ਬਖਸ਼ੋ ਮੈਨੂੰ, ਤੇ ਗਾਂ ਵਾਸਤੇ ਅੱਗੇ ਨਹੀਂ ਕਵਾਂਗਾ।
ਬਿਸਰ ਜਾਤ ਮਮ ਹਿਰਦੇ ਤੇ ਰਾਟੋਂ ਅਬੈ ਸੰਭਾਰ,
ਮੇਰੇ ਹਿਰਦੇ 'ਚੋਂ ਇਹ ਗੱਲ ਵਿਸਰ ਜਾਂਦੀ ਹੈ, ਅਤੇ ਹੁਣ ਮੈਂ ਸੰਭਾਲ ਕੇ ਰੱਖਾਂਗਾ।
ਸੂਰਠਾ ਹੋ ਬਖਸ਼ਣ ਟੂ ਕੌਣ, ਬਖਸ਼ਣ ਉਚਿਤ ਸੋ ਬਖਸ਼ੇਈ,
ਤਾਂ ਰਾਏ ਬਲਾਰ ਜੀ ਕਹਿਣ ਲੱਗੇ, ਬਾਬੇ ਕਾਲੂ ਜੀ ਦੇ ਤਾਂ ਹੀ ਵੀ ਮੈਂ ਕੌਣ ਹਾਂ, ਬਖਸ਼ਣ ਵਾਲਾ, ਬਖਸ਼ਣਹਾਰ ਸੋ ਬਖਸ਼ਈ, ਜਿਹੜੇ ਬਖਸ਼ਿੰਦ ਨੇ ਬਖਸ਼ਣ ਵਾਲੇ ਸਤਿਗੁਰੂ ਨਾਨਕ ਦੇ ਮਹਾਰਾਜ ਜੀ ਨੇ, ਉਹ ਬਖਸ਼ ਲੈਣ।
ਸੁਤ ਨਾਨਕ ਤੁਜ ਭਾਨ ਬਿਨ ਬਖਸ਼ਣ ਬਖਸ਼ੇਸ਼ ਦਾ,
ਤੇਰੇ ਘਰ ਦੇ ਅੰਦਰ ਤੇਰੇ ਸਪੁੱਤਰ ਨੇ ਸਤਿਗੁਰੂ ਨਾਨਕ ਦੇ ਮਹਾਰਾਜ ਜੀ, ਤੁਜ ਭਾਨ ਤੇਰੇ ਘਰ ਅੰਦਰ, ਸੁਤ ਨਾਨਕ ਨਾਮ ਪੁੱਤਰ ਤੁਹਾਡੇ ਨਾਨਕ ਜੀ, ਬਿਨ ਬਖਸ਼ਣ ਬਖਸ਼ੇ ਸਦਾ, ਜਿਹੜੇ ਨਹੀਂ ਵੀ ਬਖਸ਼ਣ ਯੋਗ ਉਹਨਾਂ ਨੂੰ ਵੀ ਬਖਸ਼ ਲੈਂਦੇ ਨੇ, ਉਹ ਸਮਰੱਥ ਨੇ, ਉਹ ਬਖਸ਼ ਲੈਣ। ਮੈਂ ਕਿਹਦਾ ਵਿਚਾਰਾ ਹਾਂ, ਕੌਣ ਆ ਬਖਸ਼ਣ ਵਾਲਾ।
ਸਵਈਆ ਜਾਹੋ ਅਬੈ ਹਮਰੀ ਦਿਸ਼ ਤੇ ਕ੍ਰਿਤ,
ਕਹਿਣ ਲੱਗੇ ਹੁਣ ਜਾਓ ਤੁਸੀਂ ਸੁਲਤਾਨਪੁਰ ਨੂੰ, ਤੇ ਮੇਰੀ ਤਰਫ ਤੋਂ
ਬੰਦਗੀ ਨਾਨਕ ਚੰਦ ਅਗਾਰੀ,
ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਮੇਰੀ ਤਰਫੋਂ ਨਮਸਕਾਰ ਕਰਨੀ, ਬੇਨਤੀਆਂ ਕਰਨੀਆਂ।
ਹਾਸਲ ਹੋਏ ਮੁਰਾਦ ਤੁਮਾਰ,
ਤੁਹਾਡੀ ਜਿਹੜੀ ਮੁਰਾਦ ਹੈ ਇਹ ਸਦਾ ਹੀ ਤੁਹਾਨੂੰ ਹਾਸਲ ਹੋਵੇ, ਪ੍ਰਾਪਤ ਹੋਵੇ।
ਖੁਦਾਈ ਕਰੇ ਸਭ ਕਾਰ ਸਵਾਰੀ,
ਖੁਦਾ ਭਲਾ ਕਰੇ ਤੁਹਾਡਾ ਤੇ ਸਾਰਾ ਕਾਰਜ ਤੁਹਾਡਾ ਸਵਰ ਜਾਵੇ।
ਸ਼ੂਮਤਾ ਖੋਏ ਉਧਾਰਤਾ ਧਾਰ ਕਰੂ,
ਕਹਿਣ ਲੱਗੇ ਰਾਏ ਬਲਾਰ ਜੀ ਵੀ ਇਹ ਜਿਹੜੀ ਸ਼ੂਮਤਾਈ ਹੈ ਨਾ ਖੋ ਦੇਵੀ, 20 ਰੁਪਈਆਂ ਪਿੱਛੇ ਆਪਣੇ ਸਪੁੱਤਰ ਨੂੰ ਲੜਨ ਲੱਗ ਗਿਆ ਸੀ, ਸੂਮਤਾਈ ਨਾ ਰੱਖੀ, ਉਦਾਰਤਾ ਕੋ ਧਾਰ, ਖੁੱਲ੍ਹਾ ਦਿਲ ਧਾਰ ਕਰਕੇ ਧਨ ਖਰਚਣਾ।
ਕਰੋ ਉਪ ਵਿਆਹ ਸੁਕੀਰਤਕਾਰੀ,
ਸੋਹਣੇ ਜਸ ਦੇ ਸਹਿਤ ਵਿਆਹ ਦਾ ਕਾਰਜ ਕਰਨਾ ਹੈ।
ਮੋਹੇ ਨਚੇਤ ਤੇ ਚਾਹੇ ਸੁਲੇਵੋ,
ਮੇਰੇ ਘਰ ਦੇ ਵਿੱਚੋਂ ਜਿਹੜੀਆਂ ਵਸਤੂਆਂ ਦੀ ਲੋੜ ਹੈ ਲੈ ਜਾਵੋ।
ਹੈ ਸ਼ਿਵ ਕਾ ਰਥ ਔ ਧਨ ਭਾਰੀ,
ਬਹੁਤ ਸਾਰੀਆਂ ਪਾਲਕੀਆਂ ਰਥ ਧਨ ਆਦਿਕ ਜੋ ਚਾਹੀਦਾ ਹੈ।
ਲੀਨੇ ਤੁਰੰਗਮ ਉਠਨ ਸੰਜੁਤ,
ਇਹ ਬਹੁਤ ਸਾਰੇ ਜਿਹੜੇ ਘੋੜੇ ਨੇ ਗਹਿਣਿਆਂ ਦੇ ਨਾਲ ਸ਼ਿੰਗਾਰੇ ਹੋਏ ਸੰਜਾਰੇ ਹੋਏ।
ਸੁੰਦਰ ਜੀਨ ਜਿਨੈ ਸ਼ਬ ਸ਼ਾਈ,
ਸੋਹਣੀਆਂ ਕਾਠੀਆਂ ਪਾਈਆਂ ਜਿਨ੍ਹਾਂ ਦੇ ਉੱਤੇ ਬੜੀ ਸੋਭਾ ਪਾ ਰਹੇ ਹਨ।
ਸਿਅੰਦਨ ਔਸਟ ਤੇ ਸੁਭ ਸਾਜ ਟੈ,
ਬਹੁਤ ਸਾਰੇ ਰਾਥ ਗੱਡੇ ਆਦਿ ਸ਼ਿੰਗਾਰ ਕਰਕੇ।
ਤੰਬੂ ਕਨਾਤ ਲੈ ਸਮੁਦਾਈ,
ਬਹੁਤ ਸਾਰੇ ਤੰਬੂ ਕਨਾਤਾਂ ਆਦਿਕ ਲੈਣਿਆਂ ਕੀਤੀਆਂ।
ਕਾਲੂ ਨਾ ਲੇਵਤ ਹੈ ਤਨ ਹਾਥ ਮੈਂ,
ਤੇ ਬਾਬਾ ਕਾਲੂ ਜੀ ਨੂੰ ਧਨ ਦਿੰਦੇ ਨੇ, ਜੈ ਰਾਮ ਜੀ ਵੀ ਧਨ ਮਾਇਆ ਲੈ ਜਾ ਖਰਚਾ ਖੁੱਲ੍ਹਾ ਕਰਿਓ, ਪਰ ਬਾਬਾ ਕਾਲੂ ਜੀ ਨਹੀਂ ਲੈਂਦੇ ਹਨ।
ਉਪਤ ਦੇਤ ਭਇਓ ਬਰਿਆਈ,
ਰਾਏ ਬਲਾਰ ਜੀ ਜੋਰੋ ਜੋਰੀ ਦੇਵਦੇ ਹਨ।
ਬੰਧਨ ਟੋਟਰ ਹੋਏ ਵਿਦਾ ਨਿਜ,
ਕਿਉਂ ਬੰਦਨਾ ਕਰਕੇ ਵਾਪਸ ਚਲੇ ਗਏ ਘਰ ਨੂੰ।
ਨਿਜ ਧਾਮ ਗਇਓ ਮਨ ਮੈਂ ਹਰ ਖਾਈ,
ਕਹਿੰਦੇ ਆਪਣੇ ਘਰ ਗਏ ਤੇ ਬੜੀ ਹਿਰਦੇ ਦੇ ਅੰਦਰ ਖੁਸ਼ੀ ਹੋ ਰਹੀ ਹੈ। ਸਤਸੰਗ ਸਮੇਂ ਦੀ ਸਮਾਪਤੀ ਹੋਈ ਹੈ, ਪੁੰਨੀ ਸਾਹਿਬ ਜੀ ਨੇ ਚੇਤਾ ਕਰਾ ਦਿੱਤਾ, ਮੈਨੂੰ ਤਾਂ ਭੁੱਲ ਹੀ ਜਾਂਦਾ ਹੈ। ਸੋ ਸੱਚੇ ਪਾਤਸ਼ਾਹ ਮਹਾਰਾਜ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ, ਗੁਰੂ ਨਾਨਕ ਪਾਤਸ਼ਾਹ ਜੀ ਦੀ ਮਹਿਮਾ ਨੂੰ ਗਾ ਰਹੇ ਨੇ, ਅਤੇ ਰਾਏ ਬਲਾਰ ਜੀ ਨੇ ਜੋ ਰਾਏ ਬਲਾਰ ਜੀ ਨੇ ਉਹਨਾਂ ਬਾਬਾ ਜਿਹੜੇ ਕਾਲੂ ਜੀ ਨੇ ਉਹ ਕੋਈ ਆਮ ਅੱਜ ਦੇ ਵਿਹਾਰ ਵਰਗੇ ਪਟਵਾਰੀ ਨਹੀਂ ਹਨ। ਰਾਏ ਬਲਾਰ ਤਲਵੰਡੀ ਦਾ ਨਵਾਬ ਹੈ, ਜਿੰਨਾ ਖਿੱਤਾ ਉਹਨਾਂ ਦੇ ਹਿੱਸੇ ਦੇ ਅੰਦਰ ਹੈ, ਜਿੰਨੇ ਇਲਾਕੇ ਦੀ ਨਵਾਬੀ ਹੈ, ਉਹ ਸਾਰੀ ਦੀ ਕਿਰਤ ਪਟਵਾਰੀ ਦੀ ਬਾਬਾ ਕਾਲੂ ਜੀ ਕਰਦੇ ਹੈ। ਮੰਨ ਲਓ ਜਿਹੜੇ ਨਵਾਬਾਂ ਦੇ ਰਹਿਸੀ ਲੋਕਾਂ ਦੇ ਪਟਵਾਰੀ ਹੁੰਦੇ, ਇੱਕ ਵਜ਼ੀਰ ਦੀ ਤਰ੍ਹਾਂ ਉਹਨਾਂ ਦੇ ਕੋਲ ਪਦਵੀ ਹੋਇਆ ਕਰਦੀ ਸੀ। ਫਿਰ ਰਾਏ ਬਲਾਰ ਨੇ ਆਪਣੀ ਤਰਫੋਂ ਕਿੰਨੇ ਤੰਬੂ ਸ਼ਿੰਗਾਰ ਕੇ ਹਾਥੀ ਨਾਲ ਵਾਹਿਗੁਰੂ ਘੋੜੇ ਆਦਿਕ ਰਾਥ ਆਦਿਕ ਦੇਣਾ ਕੀਤੇ ਨੇ। ਅੱਗੇ ਫਿਰ ਨਵਾਬ ਦੌਲਤ ਖਾਂ ਵੀ ਆਪਣੀ ਤਰਫੋਂ ਭੇਜੇਗਾ, ਇਹ ਆਪਾਂ ਅਗਲੇ ਅਧਿਆਏ ਦੇ ਅੰਦਰ ਸਰਵਣ ਕਰਾਂਗੇ। ਜੋ ਇੰਨਾ ਕੁ ਸਮਾਂ ਆਪ ਸੰਗਤਾਂ ਦੇ ਦਰਸ਼ਨਾਂ ਲਈ ਮਿਲਿਆ ਸੀ, ਵਿਚਾਰ ਕਰਦਿਆਂ ਹੋਈਆਂ ਪੱਲਾਂ ਦੀ ਖੇਵਾਂ ਜੀ ਗਾਂ ਵਾਸਤੇ ਸਮਤ ਬਖਸ਼ਣੀ ਦਿਓ। ਸੱਜਣ ਸੀਸੜੀਆਂ ਜੋ ਹੋਵੇ ਸਾਹਿਬ ਸਿਉਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।